ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਜਰਨੈਲ ਭਾਈ ਨਾਨੋ ਜੀ ਇਮਾਮ ਬਖਸ਼ ਆਦਿਕ ਬਹੁਤ ਸਾਰੇ ਸੂਰਮਿਆਂ ਨੂੰ ਰਣ ਭੂਮੀ ਚ ਮਾਰ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਨੇ। ਬੜੀ ਲਹੂ ਡੋਲਵੀਂ ਜੰਗ ਹੋ ਰਹੀ ਹੈ। ਉਧਰੋਂ ਸੂਬੇ ਜਲੰਧਰ ਦਾ ਇੱਕ ਲੜਕਾ ਹੈ ਨਬੀ ਬਖਸ਼, ਉਹਨੂੰ 2000 ਫੌਜ ਦੇ ਕੇ ਔਰ ਚੰਦੂ ਦੇ ਲੜਕੇ ਕਰਮ ਚੰਦ ਨੂੰ, ਭਗਵਾਨ ਦਾਸ ਘੇਰੜ ਦੇ ਪੁੱਤਰ ਰਤਨ ਚੰਦ ਨੂੰ 1000 ਫੌਜ ਦਾ ਜਥਾ ਦੇ ਕੇ, ਤਕਰੀਬਨ 4000 ਫੌਜ ਦੇ ਕੇ ਤੋਰਿਆ ਰਣ ਭੂਮੀ ਵੱਲ। ਇਧਰੋਂ ਸਤਿਗੁਰੂ ਜੀ ਦੇ ਸੇਵਕ ਬਹਾਦਰ ਬਾਬਾ ਵਿਧੀ ਚੰਦ ਸਾਹਿਬ, ਭਾਈ ਪਰਾਗਾ ਜੀ ਔਰ ਭਾਈ ਸਾਹਿਬ ਭਾਈ ਤਿਲਕੂ ਜੀ ਆਦਿਕ ਬਹੁਤ ਸਾਰੇ ਯੋਧੇ ਜੰਗ ਦੇ ਮੈਦਾਨ ਵਿੱਚ ਅੱਗੇ ਵੱਧ ਕੇ ਲੜ ਰਹੇ ਨੇ, ਪਰ ਦੁਸ਼ਮਣ ਦਾ ਹੱਲਾ ਬਹੁਤ ਜ਼ੋਰ ਦਾ ਹੈ, ਕਿਉਂਕਿ ਹੁਣ ਜਿਹੜੀ 10000 ਫੌਜ ਰਹਿ ਗਈ ਸੀ, 15000 ਚੋਂ 5000 ਮਾਰੇ ਜਾ ਚੁੱਕੇ ਨੇ ਸਤਿਗੁਰਾਂ ਦੇ ਯੋਧਿਆਂ ਹੱਥੋਂ। 4000 ਫੌਜ ਲੈ ਕੇ ਨਬੀ ਬਖਸ਼, ਕਰਮ ਚੰਦ ਤੇ ਰਤਨ ਚੰਦ ਅੱਗੇ ਆਏ ਨੇ, ਬਾਕੀ ਦੀ 6000 ਫੌਜ ਨੂੰ ਆਪਣੇ ਨਾਲ ਲੈ ਕੇ ਅਬਦੁਲ ਖਾਨ ਅੱਗੇ ਵੱਧ ਰਿਹਾ। 10000 ਫੌਜ ਨੇ ਇੱਕੋ ਵੇਰੀ ਓਰਡ ਹਮਲਾ ਬੋਲ ਦਿੱਤਾ ਹੈ। ਪਾਤਸ਼ਾਹ ਦੇ ਯੋਧੇ ਜਿਵੇਂ ਲੜ ਰਹੇ ਨੇ, ਮੁਕਾਬਲਾ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ, ਇਹ ਧਰਮ ਯੁੱਧ ਦੀ ਕਥਾ ਹੈ ਗੁਰੂ ਖਾਲਸਾ ਜੀ। ਇਹ ਉਹ ਯੁੱਧ ਹੈ ਜਿਸ ਯੁੱਧ ਦੀ ਦਾਤ ਸਤਿਗੁਰੂ ਜੀ ਨੇ ਅਕਾਲ ਪੁਰਖ ਦੇ ਚਰਨਾਂ ਚੋਂ ਮੰਗੀ ਹੈ। ਧਰਮ ਯੁੱਧ ਕੇ ਚਾਏ ਅਵਰ ਵਾਸਨਾ ਨਾਹੇ ਪ੍ਰਭ, ਧਰਮ ਯੁੱਧ ਕੇ ਚਾਏ। ਕਲਗੀਧਰ ਜੀ ਨੇ ਬਚਨ ਲਿਖੇ ਹੈ, ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਏ, ਅਵਰ ਵਾਸਨਾ ਨਾਹੇ ਪ੍ਰਭ, ਧਰਮ ਯੁੱਧ ਕੇ ਚਾਏ। ਇਹ ਧਰਮ ਯੁੱਧ ਦਾ ਚਾਅ ਯੋਧਿਆਂ ਦੇ ਹਿਰਦੇ ਚ ਹੁੰਦਾ, ਉਸ ਚਾਹ ਦੇ ਨਾਲ ਸਤਿਗੁਰੂ ਜੀ ਦੇ ਯੋਧੇ ਰਣ ਭੂਮੀ ਚ ਰਣ ਤੱਤੇ ਵਿਚ ਲੜ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਉਹਨਾਂ ਸਮਸਤ ਮਹਾਂਪੁਰਖਾਂ ਸ਼ਹੀਦਾਂ ਨੂੰ ਆਪਣੇ ਹਿਰਦੇ ਚ ਯਾਦ ਕਰਦਿਆਂ, ਤਿਨ੍ਹਾਂ ਦੇ ਚਰਨਾਂ ਵਿਚ ਆਪਣੀ ਹਾਜ਼ਰੀ ਲਵਾਉਂਦਿਆਂ, ਭਾਈ ਨਾਨੋ ਜੀ ਵਰਗੇ ਮਹਾਂਪੁਰਖ ਜੋ ਜੰਗ ਦੇ ਮੈਦਾਨ ਚ ਸ਼ਹੀਦੀ ਪ੍ਰਾਪਤ ਕਰਕੇ ਸ਼ਹੀਦ ਦੇ ਰੁਤਬੇ ਨੂੰ ਪ੍ਰਾਪਤ ਹੋਏ ਨੇ, ਪੱਟ ਮਥੁਰਾ ਜੀ ਵਰਗੇ ਮਹਾਂਪੁਰਖ ਜੋ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਸ਼ਹੀਦੀ ਰੁਤਬੇ ਨੂੰ ਪ੍ਰਾਪਤ ਹੋਏ ਨੇ, ਉਹਨਾਂ ਸਮਸਤ ਮਹਾਂਪੁਰਖਾਂ ਸ਼ਹੀਦਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਦਿਆਂ, ਤਿਨ੍ਹਾਂ ਦੇ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੁੰਦ ਪਬਜੇ ਅਨੇਕਈ, ਦਸ ਸਹਸਰ ਵੱਢ ਸੈਨ।
10000 ਸਹੰਸਰ ਕਹਿੰਦੇ ਨੇ ਹਜ਼ਾਰ ਨੂੰ, 10000 ਦੀ ਬਹੁਤ ਵੱਡੀ ਫੌਜ ਚੜ ਕੇ ਆਈ। ਬਹੁਤ ਸਾਰੇ ਨਗਾਰੇ ਨਾਲ ਵੱਜੇ ਹਨ, ਜਿਨ੍ਹਾਂ ਨਾਲ ਆਕਾਸ਼ ਗੂੰਜਿਆ ਹੈ।
ਉਮਡੀ ਆਵਤ ਜੰਗ ਕੋ, ਬਿਧੀ ਚੰਦ ਪਿਕ ਨੈਣ।
10000 ਫੌਜ ਜੰਗ ਲੜਨ ਵਾਸਤੇ ਰਣ ਭੂਮੀ ਵੱਲ ਵੱਧ ਕੇ ਆ ਰਹੀ, ਉਹ ਰਣ ਭੂਮੀ ਜੋ ਸਿੱਖਾਂ ਨੇ ਆਪਣੇ ਕਬਜ਼ੇ ਕਰ ਲਈ ਸੀ। ਤੁਰਕਾਂ ਦੇ ਇਮਾਮ ਬਖਸ਼ ਯੋਧੇ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਕੇ ਉਹ ਰਣ ਭੂਮੀ ਆਪਣੇ ਜ਼ੇਰ ਕਰ ਲਈ ਸੀ। ਉਸ ਰਣ ਭੂਮੀ ਨੂੰ ਛੁਡਾਉਣ ਵਾਸਤੇ ਤੁਰਕਾਂ ਦੀ 10000 ਫੌਜ ਚੜ ਕੇ ਆਈ। ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਨੇ ਵੇਖਿਆ ਹੈ।
ਨਿਸ਼ਾਨੀ ਚੰਦ ਪਿਖਿਓ ਪਿਰਾਗਾ, ਨਿਕਟ ਨਿਜ ਤਿਸ ਕੋ ਸਮਝਾਇਓ।
ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਨੇ ਜਦੋਂ ਵੇਖਿਆ ਕਿ ਦੁਸ਼ਮਣ ਦੀ ਫੌਜ ਆ ਗਈ ਹੈ ਸਾਰੀ, ਤਾਂ ਆਪਣੇ ਨੇੜੇ ਖੜੇ ਭਾਈ ਸਾਹਿਬ ਭਾਈ ਪਰਾਗਾ ਜੀ, ਜੋ ਬੜੇ ਮਹਾਨ ਯੋਧੇ ਸੂਰਮੇ ਸਨ, ਭਾਈ ਪਰਾਗਾ ਜੀ ਇਹ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦੇ ਪਰਿਵਾਰ ਵਿੱਚੋਂ ਮਹਾਂਪੁਰਖ ਸਨ। ਤੋ ਭਾਈ ਸਾਹਿਬ ਭਾਈ ਪਰਾਗਾ ਜੀ ਨੂੰ ਆਪਣੇ ਕੋਲ ਖੜਿਆ ਵੇਖ ਕੇ ਬਾਬਾ ਵਿਧੀ ਚੰਦ ਸਾਹਿਬ ਜੀ ਬੋਲੇ, ਕਹਿਣ ਲੱਗੇ,
ਕਰੋ ਸ਼ੀਘਰਤਾ ਜਾਓ ਅਬ ਗੁਰ ਕੇ ਟਿਗਤਾਇਓ।
ਭਾਈ ਪਰਾਗਾ ਜੀ ਨੂੰ ਸਮਝਾਇਆ ਤੇ ਆਖਿਆ, ਭਾਈ ਪਰਾਗਾ ਜੀ ਜਾਓ ਸ਼ੀਘਰਤਾਈ। ਸ਼ੀਘਰਤਾਈ ਦਾ ਮਤਲਬ ਹੁੰਦਾ ਛੇਤੀ, ਜਲਦੀ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਜਾਓ ਤੇ ਜਾ ਕੇ ਸਤਿਗੁਰਾਂ ਨੂੰ ਬੇਨਤੀ ਕਰੋ।
ਆਗੀ ਆਵਤ ਬਾਹਿਨੀ ਸਭ ਜ਼ੋਰ ਲਗਾਏ।
ਛੇਵੇਂ ਪਾਤਸ਼ਾਹ ਜੀ ਨੂੰ ਜਾ ਕੇ ਦੱਸੋ ਕਿ ਦੁਸ਼ਮਣਾਂ ਦੀ ਸਾਰੀ ਫੌਜ ਓਰੜ ਨੂੰ ਆ ਗਈ ਹੈ, 10000 ਫੌਜ ਜਿਹੜੀ ਰਹਿ ਗਈ ਆ ਉਹ ਸਾਰੇ ਹੀ ਆਣ ਢੁਕੇ ਨੇ, ਰਣ ਭੂਮੀ ਵਿਚ ਅੱਗੇ ਆ ਕੇ ਹਮਲਾ ਕਰਨ ਵਾਸਤੇ ਵੱਧ ਰਹੇ ਨੇ।
ਪਾਚੇ ਅਬਦੁਲ ਖਾਨ ਫਰਰੀ ਛੁਟਵਾਈ।
ਸਤਿਗੁਰੂ ਜੀ ਨੂੰ ਦੱਸੋ ਕਿ 10000 ਫੌਜ ਉਹਨੇ ਮੂਹਰੇ ਕੀਤੀ ਹੋਈ ਹੈ ਤੇ ਪਿਛਲੇ ਪਾਸੇ ਅਬਦੁਲ ਖਾਨ ਆਪ ਵੀ ਨਾਲ ਚੜ ਕੇ ਆ ਰਿਹਾ, ਜਿਹਨੇ ਨਿਸ਼ਾਨ ਆਪਣੇ ਝੁਲਾ ਦਿੱਤੇ ਨੇ, ਨਿਸ਼ਾਨਾਂ ਦੇ ਜਿਹੜੇ ਫਰਲੇ ਨੇ ਫਰਲਾ ਕਿਹੜਾ ਹੁੰਦਾ ਹੈ? ਜੋ ਨਿਸ਼ਾਨ ਸਾਹਿਬ ਦਾ ਪਤਾਕਾ ਹੁੰਦਾ ਨਾ ਝੂਲਦਾ ਹੋਇਆ, ਉਹਨੂੰ ਫਰਲਾ ਕਹਿੰਦੇ ਹਨ। ਕਹਿੰਦੇ ਆਪਣੇ ਆਪਣੇ ਨਿਸ਼ਾਨਾਂ ਦੇ ਜਿਹੜੇ ਹੈਦਰੀ ਨਿਸ਼ਾਨ ਨੇ ਅਬਦੁੱਲੇ ਦੇ, ਉਹਨਾਂ ਹੈਦਰੀ ਨਿਸ਼ਾਨਾਂ ਦੇ ਫਰਲੇ ਚਲਾਉਂਦਾ ਹੋਇਆ ਉਹ ਵੱਧ ਕੇ ਆ ਰਿਹਾ।
ਜੰਗ ਅੰਤ ਕੋ ਚੈਤਿਐ ਪ੍ਰੀਰੀ ਸਭ ਕਾਲਾ।
ਮਹਾਰਾਜ ਹੁਣੇ ਅੰਤ ਦਾ ਜੰਗ ਚਾਹੁੰਦੇ ਐ, ਇਹ ਸਭ ਕਾਲ ਦੇ ਪ੍ਰੇਰੇ ਹੋਏ ਵੱਧ ਕੇ ਅੱਗੇ ਆ ਰਹੇ ਨੇ। ਇਹਨਾਂ ਦੀ ਮੌਤ ਇਹਨਾਂ ਨੂੰ ਆਵਾਜ਼ਾਂ ਮਾਰ ਕੇ ਲੈ ਕੇ ਆ ਰਹੀ ਹੈ।
ਧੂਰ ਉੱਡਿਓ ਪੂਰੀ ਹੋ ਗਗਨ ਜਨ ਘਟਾ ਵਿਸਾਲਾ।
ਮਹਾਰਾਜ ਜੀ 10,000 ਫੌਜ ਦੇ ਪੈਰਾਂ ਤੇ ਘੋੜਿਆਂ ਦੇ ਪੈਰਾਂ ਦੇ ਨਾਲ ਧੂੜ ਉੱਡ ਕੇ ਆਕਾਸ਼ ਨੂੰ ਜਾ ਚੜੀ ਹੈ। ਵੇਖੋ ਕਿਵੇਂ ਘਟਾ ਛਾ ਗਈ ਹੈ, ਚਾਰੇ ਪਾਸੇ ਨਜ਼ਰ ਆਉਂਦੀ ਹੈ।
ਸੁਧ ਦੀਜੇ ਸਤਿਗੁਰੂ ਕੋ ਮਾਚੇ ਕਮਸਾਨਾ।
ਭਾਈ ਪਰਾਗਾ ਜੀ, ਤੁਸੀਂ ਜਾ ਕੇ ਸਤਿਗੁਰਾਂ ਨੂੰ ਇਹ ਸੁਧ ਦੇ ਦਿਓ ਕਿ ਹੁਣ ਤਾਂ ਬਸ ਜਿਵੇਂ ਅੰਤ ਦਾ ਹੀ ਜੰਗ ਹੋਣਾ, ਕਿਉਂਕਿ ਬਹੁਤ ਭਿਆਨਕ ਹੁਣ ਕਮਾਸਾਨ ਜੰਗ ਮਚਣਾ ਹੈ। ਸਾਰੀ ਫੌਜ ਹੀ ਢੁੱਕ ਕੇ ਆ ਰਹੀ ਹੈ।
ਜਿਉਂ ਰਜਾਏ ਹੋਏ ਰਾਵਰੀ ਮਾਰੇ ਤੁਰਕਾਨਾ।
ਸਤਿਗੁਰਾਂ ਦੀ ਆਗਿਆ ਜਿਵੇਂ ਹੋਵੇ, ਅਸੀਂ ਉਸੇ ਤਰ੍ਹਾਂ ਤੁਰਕਾਂ ਨੂੰ ਮਾਰੀਏ ਜਿਵੇਂ ਚੜ੍ਹ ਕੇ ਆ ਰਹੇ ਨੇ। ਇਹਨਾਂ ਚੜ੍ਹ ਕੇ ਆਇਆਂ ਨੂੰ ਮਾਰ ਕੇ ਮਿੱਟੀ 'ਚ ਗਰਕ ਕਰ ਦਈਏ। ਉਹਦੇ ਲਈ ਸਤਿਗੁਰਾਂ ਦੀ ਆਗਿਆ ਚਾਹੀਦੀ ਹੈ। ਉਹਨਾਂ ਦੀ ਕੀ ਆਗਿਆ ਹੈ, ਕੀ ਵਿਉਂਤਬੰਦੀ ਹੈ, ਕਿਸ ਤਰੀਕੇ ਨਾਲ ਰਣ ਭੂਮੀ 'ਚ ਇਹਨਾਂ ਦੁਸ਼ਮਣਾਂ ਨੂੰ ਮਾਰੀਏ।
ਸੁਨਤ ਪਿਰਾਗਾ ਤਬ ਗਿਓ ਲੈ ਦਸਕ ਸਹੂਰਾ।
ਬਾਬਾ ਬਿਧੀ ਚੰਦ ਸਾਹਿਬ ਜੀ ਦੇ ਬਚਨ ਸੁਣ ਕੇ ਭਾਈ ਪਰਾਗਾ ਜੀ ਗਏ ਆਪਣੇ ਨਾਲ ਦਸਕ ਸੂਰਮੇ ਲੈ। ਰਣ ਭੂਮੀ ਹੈ, ਇਸ ਕਰਕੇ ਦਸਕ ਸੂਰਮਿਆਂ ਨੂੰ ਆਪਣੇ ਨਾਲ ਲੈ ਕੇ ਭਾਈ ਪਰਾਗਾ ਜੀ ਸਤਿਗੁਰਾਂ ਨੂੰ ਖਬਰ ਦੇਣ ਗਏ ਹਨ।
ਜਿਸ ਥਲ ਮੈਂ ਸ਼੍ਰੀ ਸਤਿਗੁਰੂ ਹਰ ਗੋਬਿੰਦ ਸੂਰਾ।
ਛੇਵੇਂ ਪਾਤਸ਼ਾਹ ਜੀ ਪਿਛਲੇ ਪਾਸੇ ਕੁੱਚੇ ਟਿੱਬੇ ਤੇ ਆਸਣ ਲਾ ਕੇ ਰਣ ਭੂਮੀ ਵੇਖ ਰਹੇ ਸਨ, ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਹਾਨ ਸੂਰਮੇ ਯੋਧੇ ਬਿਰਾਜਮਾਨ ਸਨ। ਉੱਥੇ ਭਾਈ ਪਰਾਗਾ ਜੀ ਚੱਲ ਕੇ ਆਏ।
ਹੱਥ ਬੰਦ ਬੰਧਨ ਕਰੀ ਸਭ ਦਸ਼ਾ ਸੁਣਾਈ।
ਹੱਥ ਬੰਨ ਕੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਰਣ ਭੂਮੀ ਦਾ ਜਿਹੜਾ ਮਾਹੌਲ ਹੈ, ਜੋ ਇੱਕ ਸੂਰਮੇ ਦਾ ਕਰਤੱਵ ਬਣਦਾ ਵੀ ਆਪਣੇ ਆਗੂ ਨੂੰ ਜਾ ਕੇ ਦੱਸਣਾ, ਆਪਣੇ ਸਿਪਾਹ ਸਲਾਰ ਨੂੰ, ਸਰਦਾਰ ਨੂੰ ਰਣ ਭੂਮੀ ਦਾ ਮੁਆਇਨਾ ਕਰਕੇ ਉੱਥੇ ਦੀ ਸਾਰੀ ਘਾਟ ਵਾਧ ਦੱਸਣੀ। ਭਾਈ ਪਰਾਗਾ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਦੱਸਣ ਲੱਗੇ ਹਨ।
ਅਬਦੁਲ ਖਾਂ ਅਬ ਆਪ ਹੀ ਆਇਓ ਅਗਵਾਈ।
ਆਖਿਆ ਹੇ ਗਰੀਬ ਨਵਾਜ, ਅਬਦੁਲ ਖਾਨ ਹੁਣ ਆਪ ਹੀ ਆ ਗਿਆ ਚੜ੍ਹ ਕੇ। ਪਹਿਲਾਂ ਤਾਂ ਆਪਣੇ ਜਰਨੈਲ ਭੇਜਦਾ ਸੀ, ਜਿਹਦੇ ਚੋਂ 5 ਜਰਨੈਲ ਉਹਦੇ ਰਣ ਭੂਮੀ ਚ ਮਾਰੇ ਜਾ ਚੁੱਕੇ ਨੇ। ਹੁਣ ਉਹਨੇ ਆਪ ਹੀ ਚੜ੍ਹਾਈ ਕੀਤੀ ਆ, ਆਪ ਹੀ ਲੜਨ ਵਾਸਤੇ ਆ ਰਿਹਾ।
ਚੜੀ ਫੌਜ ਸਮ ਘਟਾ ਕੇ ਆਵਤੀ ਉਮਡਾਈ।
ਮਹਾਰਾਜ ਦੁਸ਼ਮਣ ਦੀਆਂ ਫੌਜਾਂ, ਅਬਦੁਲ ਖਾਨ ਦੀਆਂ ਫੌਜਾਂ ਹੁਣ ਚੜ੍ਹ ਕੇ ਆ ਰਹੀਆਂ। ਇਉਂ ਜਾਪਦਾ ਜਿਵੇਂ ਕਾਲੇ ਰੰਗ ਦੀ ਘਟਾ ਹੀ ਚੜ੍ਹ ਕੇ ਆ ਗਈ ਹੋਵੇ, ਇਉਂ ਜਾਪਦਾ ਜਿਵੇਂ ਬੱਦਲਾਂ ਦੀਆਂ ਡਾਰਾਂ ਚੜ੍ਹ ਕੇ ਆ ਗਈਆਂ ਹੋਣ।
ਤਿਆਗੋ ਤੀਰ ਸਮੀਰ ਸਮ ਜਿਸ ਤੇ ਮਿਟ ਜਾਈ।
ਇਹ ਜਿਹੜੀ ਬੱਦਲਾਂ ਦੀ ਘਟਾ ਚੜ੍ਹ ਕੇ ਆਈ ਹੈ ਗਰੀਬ ਨਵਾਜ, ਇਹ ਤਾਂ ਮੁੜੇਗੀ ਜੇ ਅੱਗੋਂ ਹਵਾ ਚੱਲੇ। ਜੇ ਅੱਗੋਂ ਹਵਾ ਚੱਲੇ ਤੇ ਜਿੱਧਰੋਂ ਆਉਂਦੀ ਡਾਰ ਉੱਧਰ ਨੂੰ ਚਲੀ ਜਾਂਦੀ ਹੈ, ਤੇ ਹਵਾ ਚੱਲੇਗੀ ਤੁਹਾਡੇ ਤੀਰਾਂ ਦੀ। ਆਪਣੇ ਚਾਰ ਉਂਗਲੇ ਖਪਰੇ ਤੀਰ ਚਲਾਓ, ਸ਼ਮੀਰ ਵਾਂਗੂ ਹਵਾ ਵਾਂਗੂ ਅੱਗੋਂ ਚੱਲਣ, ਤੇ ਇਹ ਦੁਸ਼ਮਣਾਂ ਦੀ ਜਿਹੜੀ ਡਾਰ ਚੜ੍ਹ ਕੇ ਆ ਰਹੀ ਹੈ ਬੱਦਲਾਂ ਵਾਂਗੂ ਘਟਾ, ਇਹ ਵਾਪਸ ਪਿੱਛੇ ਨੂੰ ਪਰਤ ਜਾਵੇ।
ਸੁਣ ਕਰ ਸ਼੍ਰੀ ਗੁਰ ਨੀਰ ਸੋ ਕਰ ਚਰਨ ਪਖਾਰੇ।
ਛੇਵੇਂ ਪਾਤਸ਼ਾਹ ਜੀ ਨੇ ਸੁਣਿਆ ਤੇ ਉੱਠ ਖਲੋਤੇ, ਆਪਣੇ ਆਸਣ ਤੋਂ ਜਲ ਮੰਗਾਇਆ ਤੇ ਜਲ ਵਰਤਿਆ। ਗਰੀਬ ਨਵਾਜ ਜੀ ਨੇ ਆਪਣੇ ਹੱਥ ਪੈਰ ਜਲ ਨਾਲ ਧੋਏ ਹਨ।
ਕਰਿਓ ਸੁਚੇਤਾ ਸਕਲ ਬਿਧ ਮੁਚ ਸ਼ਮਸ ਸੁਧਾਰੇ।
ਗੁਰਦੇਵ ਨੇ ਸਰੀਰ ਦਾ ਸੁਚੇਤਾ ਯਾਨੀ ਕਿ ਗੜ੍ਹ ਤੋੜਿਆ ਹੈ, ਫਿਰ ਸਰੀਰ ਨੂੰ ਚੰਗੀ ਤਰ੍ਹਾਂ ਸੁਧਾਰਿਆ। ਜਲ ਕਿਉਂਕਿ ਸਵੇਰ ਤੋਂ ਲੜ ਰਹੇ ਸਨ ਤੇ ਜਲ ਵਰਤਣਾ ਸੀ, ਚਿਹਰੇ ਤੇ ਪਾਤਸ਼ਾਹ ਨੇ ਜਲ ਪਾਇਆ, ਆਪਣੇ ਮੁਛਹਿਰਿਆਂ ਤੇ ਹੱਥ ਫੇਰਿਆ ਤੇ ਮੁਛਹਿਰੇ ਚੜਾਏ ਹਨ।
ਪੈਰੇ ਬਸਤਰ ਨਵੀਨ ਸਭ ਕਲਗੀ ਬੜ ਸ਼ੋਭੇ।
ਗੁਰਦੇਵ ਨੇ ਜਿਹੜੇ ਬਸਤਰ ਪਾਏ ਸਨ ਅੱਜ ਤਨ ਤੇ ਨਵੀਨ ਬਸਤਰ ਨੇ, ਸੀਸ ਉੱਤੇ ਬੜੀ ਸੁੰਦਰ ਜਗ੍ਹਾ ਤੇ ਕਲਗੀ ਸੋਭਨੀਕ ਹੋ ਰਹੀ ਹੈ।
ਜਿਗਾ ਬਦੀ ਹੀਰੇ ਬੜੇ ਜਿਨ ਪਿਖ ਮਨ ਲੋਭੇ।
ਜਿਹੜੀ ਜਗ੍ਹਾ ਸਤਿਗੁਰਾਂ ਨੇ ਸੀਸ ਤੇ ਬੰਨੀ ਆ ਉਹਦੇ ਚ ਹੀਰੇ ਜੜੇ ਹੋਏ ਨੇ, ਜਿਹੜਾ ਵੇਖਦਾ ਉਹਦਾ ਮਨ ਲੁਭਾਏ ਮਾਨ ਹੋ ਜਾਂਦਾ ਹੈ।
ਚੰਦਰ ਹਾਂਸ ਚੋਰਾ ਰੁਚਰ ਲੈ ਕਰ ਗਰ ਪਾਇਓ।
ਚੰਦਰ ਹਾਂਸ ਕਹਿੰਦੇ ਨੇ ਤੇਗੇ ਨੂੰ, ਚੌੜਾ ਤੇਗਾ ਜਿਹੜਾ ਹੁੰਦਾ ਉਹ ਲੈ ਕੇ ਪਾਤਸ਼ਾਹ ਨੇ ਆਪਣੇ ਗਾਤਰੇ ਧਾਰਨ ਕੀਤਾ ਹੈ।
ਤਰਕਸ਼ ਜਰਿਓ ਜਵਾਹਰਨ ਜ਼ਾਹਰ ਦਮਕਾਇਓ।
ਜਿਹੜਾ ਤੀਰਾਂ ਦਾ ਪੱਥਾ ਸਤਿਗੁਰਾਂ ਨੇ ਮੋਢਿਆਂ ਤੇ ਧਾਰਨ ਕੀਤਾ ਹੋਇਆ ਉਹਦੇ ਵਿੱਚ ਵੀ ਕੀਮਤੀ ਜਵਾਹਰਾਤ, ਹੀਰੇ ਤੇ ਨਗ ਜੜੇ ਹੋਏ, ਹਾਥੀ ਦੇ ਦੰਦ ਦਾ ਬਣਿਆ ਹੋਇਆ ਉਹ ਤੀਰਾਂ ਦਾ ਪੱਥਾ ਜਿਹਦੇ ਵਿੱਚ ਗੁਰਦੇਵ ਨੇ ਤੀਰ ਭਰੇ ਹੋਏ ਹਨ।
ਤੀਚਨ ਪੀਚਨ ਤੀਰ ਗਨ ਈਚਨ ਤੇ ਹੇਰੇ।
ਕਹਿੰਦੇ ਤੀਰ ਵੀ ਬੜੇ ਤਿੱਖੇ, ਬੜੇ ਭਿਆਨਕ, ਬੜੇ ਡਰਾਵਣੇ ਉਹ ਤੀਰ ਮਹਾਰਾਜ ਜੀ ਨੇ ਆਪਣੇ ਪੱਥੇ ਚ ਭਰੇ ਹਨ।
ਖਪਰੇ ਸਰਪ ਸਮਾਨ ਜੇ ਪਰ ਲੀਨ ਕਨੇਰੇ।
ਖਪਰੇ ਤੀਰ ਬਹੁਤੇ ਨੇ ਸਤਿਗੁਰਾਂ ਦੇ ਪੱਥੇ ਵਿੱਚ ਜਿਹੜੇ ਉੱਡਣੇ ਸਰਪਾਂ ਵਾਂਗੂ ਜਾ ਕੇ ਵੈਰੀਆਂ ਦੀਆਂ ਹਿੱਕਾਂ ਨੂੰ ਚੀਰ ਦੇਣ ਵਾਲੇ ਨੇ।
ਗਰ ਮੈਂ ਪਾਏ ਨਿਖਾਂਗੇ ਅਸ ਪੁਨ ਸਿਪਰ ਸੰਭਾਰੀ।
ਇਹੋ ਜਿਹਾ ਤੀਰਾਂ ਦਾ ਪੱਥਾ ਗੁਰਦੇਵ ਨੇ ਆਪਣੇ ਤਨ ਤੇ ਧਾਰਿਆ, ਮੁੜ ਕੇ ਫਿਰ ਆਪਣੀ ਢਾਲ ਸੰਭਾਲੀ ਹੈ।
ਸ਼ੋਭਤ ਪਾਏ ਸਿਕੰਦ ਤਰ ਬਦਲੀਨ ਪਿਚਾਰੀ।
ਔਰ ਗਰੀਬ ਨਵਾਜ ਪਾਤਸ਼ਾਹ ਨੇ ਕਮਾਨ ਵੀ ਮੋਢੇ ਤੇ ਧਾਰਨ ਕੀਤੀ ਹੈ, ਇੱਕ ਮੋਢੇ ਤੇ ਢਾਲ ਪਿਛਲੇ ਪਾਸੇ ਧਾਰਨ ਕਰਕੇ ਤਿਆਰ ਬਰ ਤਿਆਰ ਹੋਏ ਹਨ।
ਪੱਟੀ ਦੁਐ ਚੋਰੀ ਅਧਿਕ ਦਿੜ ਮੁਸ਼ਟ ਵਿਸਾਲਾ।
ਜਿਹੜੀ ਕਮਾਨ ਮਹਾਰਾਜ ਜੀ ਨੇ ਪਕੜੀ ਹੈ ਕਹਿੰਦੇ ਦੋ ਚਾਰ ਚਾਰ ਉਂਗਲ ਚੌੜੀ ਫੱਟੀ, ਚੌੜੀ ਫੱਟੀ ਵਾਲੀ ਹੈ, ਔਰ ਜਿੱਥੋਂ ਮੁੱਠ ਤੋਂ ਪਕੜੀ ਦਾ ਉਹ ਮੁੱਠ ਤਨਖ ਦੀ ਕਮਾਨ ਦੀ ਬਹੁਤ ਹੀ ਮਜ਼ਬੂਤ ਹੈ।
ਚਾਮੀ ਕਰ ਤੇ ਲਿਪਤ ਸਭ ਦੀਪਤ ਦੁਤੀ ਜਾਲਾ।
ਕਹਿੰਦੇ ਜਿੱਥੋਂ ਮੁੱਠ ਤੋਂ ਪਕੜਦੇ ਆ ਨਾ ਕਮਾਨ, ਉਹਦੇ ਤੇ ਸੋਨਾ ਲਾਇਆ ਹੋਇਆ ਕਮਾਨ ਤੇ, ਤੇ ਗੋਛੇ ਜਿਹੜੇ ਉੱਪਰਲੇ ਪਾਸੇ ਸਿਰੇ ਹੁੰਦੇ ਆ ਜਿੱਥੇ ਤੰਦੀ ਚਾੜੀ ਜਾਂਦੀ ਹੈ, ਕਹਿੰਦੇ ਉੱਥੇ ਵੀ ਸੋਨਾ ਲਾਇਆ ਹੋਇਆ, ਬੜੀ ਸੁੰਦਰ ਕਮਾਨ ਮਹਾਰਾਜ ਸੱਚੇ ਪਾਤਸ਼ਾਹ ਦੀ ਨੌ ਟੰਕਾ ਕਮਾਨ ਹੈ।
ਗਾਡੇ ਜੁਗ ਗੋਸ਼ੇ ਬੜੇ ਪੈ ਬੋ ਲਪਟਾਏ।
ਕਹਿੰਦੇ ਗਾਡੇ ਦੋ ਗੋਸ਼ੇ, ਗੋਸ਼ੇ ਦਾ ਮਤਲਬ ਹੁੰਦਾ ਜਿਹੜੇ ਦੋ ਸਿਰੇ ਹੁੰਦੇ ਨੇ ਕਮਾਨ ਦੇ, ਜਿੱਥੇ ਰੱਸੀ ਪਾਉਂਦੇ ਆ, ਤੰਦੀ ਪਾਉਂਦੇ ਆ, ਉਹ ਬੜੇ ਮਜ਼ਬੂਤ ਹਨ, ਉਹਨਾਂ ਉੱਤੇ ਵੀ ਬੜੇ ਕੀਮਤੀ ਨਗ ਜੜੇ ਹੋਏ ਹਨ।
ਕਾਰੀਗਰ ਰਾਖੇ ਨਿਕਟ ਕਹਿ ਕਰ ਕਰਵਾਏ।
ਗਰੀਬ ਨਵਾਜ ਜੀ ਨੇ ਕਾਰੀਗਰ ਰੱਖੇ ਹੋਏ ਸੀ ਆਪਣੇ ਕੋਲ ਜਿਹੜੇ ਸ਼ਸਤਰ ਅਸਤਰ ਬਣਾਉਣ ਵਾਲੇ, ਔਰ ਉਹਨਾਂ ਨੂੰ ਬਕਾਇਦਾ ਕਹਿ ਕਹਿ ਕੇ ਆਪਣੀ ਮਰਜ਼ੀ ਮੁਤਾਬਕ ਸਤਿਗੁਰੂ ਜੀ ਤੀਰ ਬਣਵਾਉਂਦੇ ਹਨ, ਆਪਣੀ ਮਰਜ਼ੀ ਮੁਤਾਬਕ ਕਮਾਨਾਂ ਤੇ ਤਲਵਾਰਾਂ ਤਿਆਰ ਕਰਾਉਂਦੇ ਹਨ।
ਦੀਰਘ ਘੋਰ ਕਠੋਰ ਬੜ ਜਿਸ ਖਿੱਚੈ ਨਾ ਕੋਈ।
ਕਹਿੰਦੇ ਇਹੋ ਜੀ ਕਮਾਨ ਦੀਰਘ ਤੇ ਮਜ਼ਬੂਤ ਹੈ ਜਿਹਨੂੰ ਆਮ ਬੰਦਾ ਖਿੱਚ ਨਹੀਂ ਸਕਦਾ, ਖਿੱਚਣੀ ਤਾਂ ਪਾਸੇ ਚੁੱਕ ਨਹੀਂ ਸਕਦਾ, ਇੰਨਾ ਉਹਦਾ ਵਜਨ ਹੈ ਕਮਾਨ ਦਾ, ਤੇ ਕਹਿੰਦੇ ਕੋਈ ਉਸ ਤੰਦੀ ਨੂੰ ਖਿੱਚ ਨਹੀਂ ਸਕਦਾ।
ਗਿਣਤੀ ਟੰਕਣ ਕੀ ਨਾ ਕੁਛ ਦਿੜ ਚਹਿ ਸੰਜੋਈ।
ਕਹਿੰਦੇ ਜਿੰਨੇ ਟੰਕ ਦੀ ਉਹ ਤਨਖ ਹੈ ਉਹਦੀ ਗਿਣਤੀ ਨਹੀਂ ਹੁੰਦੀ, ਨੌ ਟੰਕਾ ਤਨਖ ਕਹਿ ਦਿੰਦੇ ਆ, ਪਰ ਭਾਈ ਸਾਹਿਬ ਕਹਿੰਦੇ ਆ ਵੀ ਇਹ ਜਿਹੜੀ ਕਮਾਨ ਹੈ ਇਹਦੇ ਟੰਕਾਂ ਦੀ ਵੀ ਗਿਣਤੀ ਕੋਈ ਨਹੀਂ ਹੈ, ਬੜੀ ਮਜ਼ਬੂਤ, ਜਿਹੜੀ ਸੰਜੋਹ ਨੂੰ ਵੀ ਚੀਰ ਕੇ ਨਿਕਲ ਜਾਏ ਤੀਰ, ਇੰਨਾ ਇਹਦੇ ਵਿੱਚੋਂ ਤਿੱਖਾ ਚੱਲਣ ਵਾਲਾ ਹੈ।
ਜਗਤ ਵਿਖੇ ਦੂਜਾ ਨਾ ਕੋ ਐਂਚੇ ਬਲ ਲਾਏ।
ਕਹਿੰਦੇ ਇਸ ਪੂਰੇ ਸੰਸਾਰ ਭਰ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾਂ ਐਸਾ ਕੋਈ ਦੂਸਰਾ ਨਹੀਂ ਜਿਹੜਾ ਇਸ ਕਮਾਨ ਦੀ ਤੰਦੀ ਖਿੱਚ ਕੇ ਨੂੰ ਚਲਾਉਣ ਦੀ ਤਾਕਤ ਰੱਖਦਾ ਹੋਵੇ। ਇਹ ਕਮਾਨ ਕੇਵਲ ਗੁਰੂ ਹਰਗੋਬਿੰਦ ਸਾਹਿਬ ਆਪ ਆਪਣੇ ਪਵਿੱਤਰ ਦਸਤ ਕਮਲਾਂ ਦੇ ਨਾਲ ਚਲਾ ਸਕਦੇ ਹਨ।
ਲਿਓ ਸਰਾਸਨ ਹਾਥੇ ਅਸ ਗੁਣ ਜਾਏ ਸੁਣਾਏ।
ਕਹਿੰਦੇ ਇਹੋ ਜੀ ਤਨਖ ਮਹਾਰਾਜ ਜੀ ਨੇ ਹੱਥ ਚ ਫਕੜੀ ਆ ਜਿਹਦੇ ਗੁਣ ਤੁਹਾਨੂੰ ਸਰਵਣ ਕਰਾਏ ਨੇ।
ਸਰ ਮੋਟੇ ਪਰ ਕੰਕ ਕੋ ਖਪਰੇ ਬਹੁਤੀ ਖੇ।
ਕਹਿੰਦੇ ਜਿਹੜੇ ਤੀਰ ਨੇ ਉਹ ਵੀ ਮੋਟੇ ਮੋਟੇ ਹਨ, ਸਰ ਮੋਟੇ, ਪਿੱਛੇ ਜਿਹੜੇ ਖੰਭ ਲੱਗੇ ਨੇ ਤੀਰਾਂ ਦੀ, ਜਿਹੜੀ ਪਿਛਲਾ ਸਿਰਾ ਹੁੰਦਾ ਬਾਗੜ ਜਿਹਨੂੰ ਕਹਿ ਦਿੰਦੇ ਹਨ, ਕਹਿੰਦੇ ਉਹ ਚਿੱਟੇ ਰੰਗ ਦੀਆਂ ਜਿਹੜੀਆਂ ਚੀਲਾਂ ਹੁੰਦੀਆਂ ਉਹਨਾਂ ਦੇ ਖੰਭ ਲਾਏ ਹੋਏ ਨੇ ਤੇ ਬੜੇ ਤਿੱਖੇ ਤੀਰ ਹਨ।
ਜਿਸ ਤੇ ਛੁਟਕਾਰ ਬੇਗ ਤੇ ਬੜ ਸਰਪ ਸਕੀਰੇ।
ਸਤਿਗੁਰਾਂ ਦੀ ਇਸ ਕਮਾਨ ਚੋਂ ਛੁੱਟ ਕੇ ਜਾਣ ਵਾਲੇ ਤੀਰ ਸੱਪਾਂ ਦੇ ਸਰੀਖੇ ਹਨ, ਸੱਪਾਂ ਦੇ ਤੁਲ ਹਨ, ਉੱਡਣੇ ਨਾਗਾਂ ਦੇ ਤੁਲ ਹਨ।
ਬੀਦ ਤੇ ਗਨ ਅਰਨ ਕੋ ਪ੍ਰਾਨਨ ਕਰ ਹਾਨਾ।
ਔਰ ਇਸ ਕਮਾਨ ਚੋਂ ਨਿਕਲੇ ਹੋਏ ਤੀਰ ਵੈਰੀਆਂ ਦੇ ਸਰੀਰਾਂ ਨੂੰ ਵਿੰਨਣ ਵਾਲੇ ਨੇ। ਕੱਲੇ ਸਰੀਰਾਂ ਨੂੰ ਨਹੀਂ ਵਿੰਨਦੇ, ਜਿਹਦੇ ਸਰੀਰ ਚ ਜਾ ਕੇ ਵੱਜਦੇ ਨੇ ਤੀਰ, ਉਹਨਾਂ ਦੇ ਪ੍ਰਾਣ ਵੀ ਨਸ਼ਟ ਹੋ ਜਾਂਦੇ, ਉਹਨਾਂ ਦੇ ਪ੍ਰਾਣ ਹਰੇ ਜਾਂਦੇ ਨੇ।
ਗੈ ਕਰ ਸ਼੍ਰੀ ਸਤਿਗੁਰ ਬਲੀ ਹੋਏ ਸਾਵਧਾਨਾ।
ਇਹੋ ਜੀ ਕਮਾਨ ਪਕੜ ਕੇ ਸਤਿਗੁਰੂ ਬਲੀ ਸਤਿਗੁਰੂ ਜੀ ਸਾਵਧਾਨ ਹੋ ਗਏ, ਤਿਆਰ ਬਰ ਤਿਆਰ ਹੋ ਗਏ।
ਖੰਜਰ ਜਮ ਤਰ ਕਮਰ ਸੋ ਪੁਨ ਤਰਿਓ ਤਮਾਂਚਾ।
ਕੱਲੇ ਨਹੀਂ ਸ਼ਸਤਰ ਨਹੀਂ, ਕਮਰ ਕੱਸੇ ਦੇ ਸ਼ਸਤਰ ਵੱਖਰੇ ਨੇ। ਇੱਕ ਮੋਢੇ ਤੇ ਢਾਲ ਹੈ, ਤੀਰਾਂ ਦਾ ਪੱਥਾ ਹੈ, ਤਲਵਾਰ ਗਾਤਰੇ ਪਾਈ ਚੌੜੀ ਤੇਗਾ ਕਮਾਨ ਹੈ ਹੱਥ ਵਿੱਚ, ਤੇ ਕਮਰ ਕੱਸੇ ਦੇ ਵਿੱਚ ਜਿਹੜੇ ਸ਼ਸਤਰ ਨੇ ਉਹ ਵੀ ਸੁਣੋ ਕਿਹੜੇ ਕਿਹੜੇ ਨੇ। ਖੰਜਰ, ਖੰਜਰ ਖੰਜਰਾਂ ਦੀਆਂ ਕਈ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ। ਇੱਕ ਛੋਟਾ ਖੰਜਰ ਮਹਾਰਾਜ ਜੀ ਦੇ ਕਮਰ ਕੱਸੇ ਵਿੱਚ ਹੈ। ਜਮਧਰ ਕਹਿੰਦੇ ਆ ਕਟਾਰ ਨੂੰ, ਇੱਕ ਕਟਾਰ ਮਹਾਰਾਜ ਜੀ ਨੇ ਆਪਣੇ ਕਮਰ ਕੱਸੇ ਚ ਧਾਰਨ ਕੀਤੀ ਹੋਈ ਹੈ। ਪੁਨ ਧਰਿਓ ਤਮਾਂਚਾ, ਤਮਾਂਚਾ ਛੋਟਾ ਪਿਸਟਲ ਆਦਿਕ, ਜਿਹੜੇ ਛੋਟੇ ਰਿਵਾਲਵਰ ਆਦਿਕ ਹੁੰਦੇ ਆ ਉਹਨਾਂ ਤਮਾਂਚਾ ਕਹਿ ਦਿੰਦੇ, ਤਮਾਂਚਾ ਕਹਿ ਦਿੰਦੇ ਆ, ਉਹ ਵੀ ਮਹਾਰਾਜ ਜੀ ਨੇ ਭਰ ਕੇ ਆਪਣੇ ਕਮਰ ਕੱਸੇ ਵਿੱਚ ਰੱਖਿਆ ਹੈ।
ਆਨੋ ਬਲੀ ਤੁਰੰਗ ਮਮ ਬੋਲਿਓ ਗੁਰ ਸਾਚਾ।
ਕਿਉਂ? ਤਿਆਰ ਬਰ ਤਿਆਰ ਹੋ ਕੇ ਸੱਚੇ ਗੁਰਦੇਵ ਨੇ ਹੁਕਮ ਕੀਤਾ, ਲਿਆਓ ਭਾਈ ਸਾਡਾ ਘੋੜਾ, ਘੋੜੇ ਤੇ ਸਵਾਰ ਹੋਈਏ।
ਸੁਨਤ ਹੁਕਮ ਕਰ ਸ਼ੀਘਰਤਾ ਆਨਿਓ ਸ਼ਿੰਗਾਰਾ।
ਮਹਾਰਾਜ ਜੀ ਦਾ ਸ਼ਿੰਗਾਰਿਆ ਹੋਇਆ ਬੜਾ ਸੋਹਣਾ ਘੋੜਾ, ਜਿਹੜਾ ਲਾਖੇ ਰੰਗ ਦਾ, ਕੁਮੈਤ ਰੰਗ ਦਾ ਘੋੜਾ, ਉਹ ਘੋੜਾ ਸੇਵਾਦਾਰ ਲੈ ਕੇ ਆਏ।
ਜਾਹਰ ਜਰਤ ਜਵਾਹਰਨ ਜੈ ਜ਼ੀਨ ਸੁਧਾਰਾ।
ਘੋੜਾ ਵੀ ਕਿਆ ਬਾਤਾਂ ਨੇ, ਜਿਹੜੀ ਕਾਠੀ ਪਾਈ ਆ ਨਾ ਘੋੜੇ ਤੇ, ਉਹਦੇ ਵਿੱਚ ਬੜੇ ਕੀਮਤੀ ਜਵਾਹਰਾਤ ਜੜੇ ਹੋਏ ਨੇ, ਬੜੇ ਕੀਮਤੀ ਹੀਰੇ ਮੋਤੀ ਜੜੇ ਹੋਏ ਨੇ, ਕਾਠੀ ਤੇ ਸੋਨਾ ਮੜਿਆ ਹੋਇਆ ਹੈ।
ਲਾਂਗੁਲ ਫੇਰ ਤੇ ਆਵ ਤੋ ਉੱਚੋ ਕਰ ਗਾਟਾ।
ਘੋੜਾ ਪੂੰਛ ਫੇਰਦਾ ਆਉਂਦਾ ਆਪਣਾ, ਜਦੋਂ ਤੁਰ ਕੇ ਆਉਂਦਾ ਨਾ ਮਸਤੀ ਦੇ ਨਾਲ, ਪਿੱਛੇ ਉਹਦੀ ਪੂੰਛ ਉਹਨੇ ਚੱਕੀ ਹੋਈ ਹੈ, ਔਰ ਆਪਣਾ ਗਾਟਾ, ਗਾਟਾ ਕਹਿੰਦੇ ਨੇ ਸਿਰ ਨੂੰ, ਸਿਰ ਉੱਪਰ ਨੂੰ ਚੁੱਕਿਆ ਹੋਇਆ। ਵਧੀਆ ਘੋੜੇ ਦੀ ਇਹ ਨਿਸ਼ਾਨੀ ਹੈ ਕਿ ਜਦੋਂ ਤੁਰਦਾ ਆਉਂਦਾ ਕਦੇ ਪੂੰਛ ਹਿਲਾਉਂਦਾ ਆਉਂਦਾ, ਦੂਜਾ ਉਹਦਾ ਸਿਰ ਉੱਚਾ ਹੁੰਦਾ ਵੀ ਸਵਾਰ ਨੂੰ ਪਿਛਲੇ ਪਾਸੇ ਆਪਣੇ ਲੁਕੋ ਲੈਂਦਾ। ਅਸਲੀ ਵਧੀਆ ਘੋੜੇ ਦੀ ਇਹ ਪਹਿਚਾਣ ਹੈ ਵੀ ਸਿਰ ਉੱਚਾ ਚੁੱਕ ਕੇ ਘੋੜਾ ਟੁਰੇ ਤੇ ਪਿੱਛੇ ਬੈਠਾ ਜਿਹੜਾ ਸਵਾਰ ਹੈ ਉਹਨੂੰ ਲੁਕੋ ਲਵੇ ਜੰਗ ਦੇ ਮੈਦਾਨ ਚ। ਇਹੋ ਜਿਹਾ ਘੋੜਾ ਸਤਿਗੁਰਾਂ ਦਾ ਆਇਆ ਹੈ।
ਫੁਰਕਤ ਪੱਗ ਕੋ ਤਰਤੇ ਹੈ ਤਰਨੀ ਬੋ ਕਾਟਾ।
ਫੁਰਕਾਰੇ ਮਾਰਦਾ ਆਉਂਦਾ ਘੋੜਾ ਤੇ ਜ਼ਮੀਨ ਤੇ ਏਦਾਂ ਪੈਰ ਮਾਰਦਾ, ਮਾਨੋ ਸਾਹਿਬ ਨੂੰ ਆਪਣੇ ਤੇ ਬਿਠਾ ਕੇ ਉੱਡ ਜਾਣਾ ਚਾਹੁੰਦਾ ਹੈ।
ਵਰਣ ਕੁਮੈਤ ਸਵਰਣ ਕੇ ਭੂਖਨ ਚਮਕੰਤੇ।
ਕੁਮੈਤ ਰੰਗ ਦਾ ਘੋੜਾ, ਲਾਖਾ ਰੰਗ ਜਿਹਨੂੰ ਕਹਿ ਦਿੰਦੇ ਆ, ਕੁਮੈਤ ਰੰਗ ਦਾ ਘੋੜਾ ਤੇ ਸਰੀਰ ਤੇ ਘੋੜੇ ਦੇ ਵੀ ਸਵਰਣ ਦੇ ਸੋਨੇ ਦੇ ਗਹਿਣੇ ਪਾਏ ਚਮਕਦੇ ਹਨ।
ਗਜ ਗਾਹਨ ਜੁਤ ਸ਼ੋਭ ਤੋ ਕਵਿਕਾ ਚਰ ਬੰਤੇ।
ਗਜ ਗਾਹਾਂ ਘੋੜੇ ਦਾ ਇੱਕ ਸ਼ਿੰਗਾਰ ਹੁੰਦਾ ਹੈ, ਉਹ ਇਹਦੇ ਤੇ ਸ਼ੋਭਨੀਕ ਹੋ ਰਿਹਾ, ਔਰ ਘੋੜਾ ਬਹੁਤ ਸੁੰਦਰ ਹੈ, ਬਹੁਤਾ ਸੁੰਦਰ, ਤੇ ਮੂੰਹ ਦੇ ਵਿੱਚ ਕਵਕਾ, ਕਵਕਾ ਕਹਿੰਦੇ ਨੇ ਲਗਾਮ ਨੂੰ, ਮੂੰਹ ਚ ਜਿਹੜਾ ਕੰਡਿਆਲਾ ਉਹਨੂੰ ਕੰਡਿਆਲਾ ਵੀ ਕਹਿ ਦਿੰਦੇ ਹੈ, ਉਹ ਕੰਡਿਆਲਾ ਆਪਣੇ ਮੂੰਹ ਵਿੱਚ ਪਾ ਕੇ ਉਹਨੂੰ ਚੱਬਦਾ ਹੈ।
ਮਨੋ ਕਰਬ ਬਲ ਪੁਸ਼ਟ ਹੈ ਦੁਸ਼ਟਨ ਦਰੜਨਤਾ।
ਇੰਨਾ ਬਲੀ ਆ ਘੋੜਾ, ਮਾਨੋ ਜਿਵੇਂ ਹਾਥੀ ਦਾ ਬੱਚਾ ਹੋਵੇ ਨਿਕਾ ਜਾ, ਜਿਵੇਂ ਹਾਥੀ ਦਾ ਬੱਚਾ ਹੁੰਦਾ, ਕਹਿੰਦੇ ਹਾਥੀ ਦੇ ਬੱਚੇ ਵਾਂਗੂ ਬੜਾ ਰਿਸ਼ਟ ਪੁਸ਼ਟ ਬਲ ਵਾਲਾ ਘੋੜਾ, ਤੇ ਜਿਹੜਾ ਘੋੜਾ ਦੁਸ਼ਟਾਂ ਨੂੰ ਆਪਣੇ ਪੈਰਾਂ ਥੱਲੇ ਦਰੜ ਕੇ ਮਾਰੀ ਜਾਂਦਾ। ਇਹੋ ਜਿਹਾ ਸਿੱਖਿਆ ਹੋਇਆ ਘੋੜਾ ਸਾਹਿਬ ਦਾ ਕਿ ਜਦੋਂ ਰਣ ਭੂਮੀ ਚ ਜਾਂਦਿਆਂ ਨੂੰ ਲੈ ਕੇ ਦੁਸ਼ਟਾਂ ਬਹੁਤਿਆਂ ਨੂੰ ਪੈਰਾਂ ਥੱਲੇ ਦਰੜ ਕੇ ਮਾਰ ਦਿੰਦਾ ਹੈ।
ਛਾਤੀ ਆਯੁਤ ਚਪਲ ਬੋ ਮਨ ਕੇ ਉਹ ਕਰੰਤਾ।
ਔਰ ਘੋੜੇ ਦੀ ਛਾਤੀ ਚੌੜੀ ਹੈ, ਚੌੜੀ ਛਾਤੀ ਹੈ, ਤੇ ਲੱਤਾਂ ਉਹਦੀਆਂ ਬੜੀਆਂ ਬਲਵਾਨ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਅਨੁਸਾਰ ਚੱਲਦਾ, ਮਹਾਰਾਜ ਜੀ ਨੂੰ ਕਹਿਣਾ ਨਹੀਂ, ਇਸ਼ਾਰਾ ਹੱਥ ਨਾਲ ਨਹੀਂ ਕਰਨਾ ਪੈਂਦਾ, ਮਨ ਨਾਲ ਹੀ ਪ੍ਰੇਰਦੇ ਹੈ, ਤੇ ਸਤਿਗੁਰਾਂ ਦੇ ਮਨ ਨਾਲ ਮਿਲਿਆ ਹੋਇਆ ਜਿਵੇਂ ਪਾਤਸ਼ਾਹ ਦਾ ਮਨ ਕਹਿੰਦਾ ਓਦਾਂ ਚੱਲਦਾ ਹੈ।
ਪੂਰਬ ਕੇ ਬੱਡ ਭਾਗ ਤੇ ਸਤਿਗੁਰ ਤਰੇ ਆਇਓ।
ਕਹਿੰਦੇ ਇਸ ਘੋੜੇ ਦੇ ਪੂਰਬਲੇ ਜਨਮਾਂ ਦੇ ਭਾਗ ਚੰਗੇ, ਜਿਸ ਕਰਕੇ ਨੂੰ ਸਤਿਗੁਰਾਂ ਦੀ ਸਵਾਰੀ ਹੋਣ ਦਾ ਮਾਣ ਪ੍ਰਾਪਤ ਹੋ ਰਿਹਾ। ਇਹਦੇ ਭਾਗ ਚੰਗੇ ਕਿ ਇਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਤੇ ਟਹਿਲ ਮਿਲ ਰਹੀ ਹੈ।
ਵਾਹਿਗੁਰੂ ਕਹਿ ਕਰ ਉੱਠੇ ਕੋਰਾ ਦਰਸਾਇਓ।
ਪਾਤਸ਼ਾਹ ਨੇ ਵਾਹਿਗੁਰੂ ਕਿਹਾ ਤੇ ਵਾਹਿਗੁਰੂ ਕਹਿ ਕੇ ਗੁਰਦੇਵ ਆਸਣ ਤੋਂ ਉੱਠੇ ਨੇ, ਆਪਣੇ ਘੋੜੇ ਨੂੰ ਵੇਖਿਆ ਹੈ।
ਪਗ ਰਕਾਬ ਦੇ ਕਰ ਤਬੇ ਗੈ ਗਰੀਬ ਸੁਕੇਸਾ।
ਘੋੜੇ ਦੀ ਰਕਾਬ ਦੇ ਵਿੱਚ ਆਪਣਾ ਚਰਨ ਪਾਇਆ ਸਤਿਗੁਰਾਂ ਨੇ, ਔਰ ਘੋੜੇ ਦੀ ਗਰਦਨ ਦੇ ਉੱਤੇ ਜਿਹੜੇ ਕੇਸ ਹੁੰਦੇ ਆ ਉਹ ਕੇਸ ਪਕੜ ਕੇ, ਇਹ ਵੀ ਮਰਿਆਦਾ ਘੋੜੇ ਤੇ ਚੜ੍ਹਨ ਦੀ ਕਿ ਘੋੜੇ ਦੀ ਗਰਦਨ ਦੇ ਉੱਪਰ ਜਿਹੜੇ ਕੇਸ ਨੇ ਉਹ ਪਕੜ ਕੇ ਤੇ ਰਕਾਬ 'ਚ ਪੈਰ ਪਾ ਕੇ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋਏ ਹਨ।
ਆਸਨ ਆਏ ਵਾਗ ਗਏ ਬਲਵੰਡ ਵਿਸ਼ੇਸ਼ਾ।
ਜਦੋਂ ਕਾਠੀ ਦੇ ਉੱਤੇ ਆਸਣ ਤੇ ਆ ਕੇ ਪਾਤਸ਼ਾਹ ਬੈਠ ਗਏ ਤੇ ਘੋੜੇ ਦੀਆਂ ਵਾਗਾਂ ਗੁਰਦੇਵ ਨੇ ਪਕੜ ਲਈਆਂ। ਬਲਵੰਡ ਵਿਸ਼ੇਸ਼ਾ, ਵਿਸ਼ੇਸ਼ ਕਰਕੇ ਜੋ ਬਹੁਤ ਬਲਵਾਨ ਹਨ।
ਦੀਹੀ ਦਮਾ ਮਨ ਚੋਬ ਲੱਗ ਉਟਨਾਦ ਬਿਸਾਲੇ।
ਜਦੋਂ ਪਾਤਸ਼ਾਹ ਨੂੰ ਘੋੜੇ ਚੜਿਆ ਵੇਖਿਆ ਤੇ ਗੁਰਦੇਵ ਦਾ ਖਾਸ ਨਗਾਰਚੀ, ਜਿਹੜਾ ਗੁਰਦੇਵ ਜਦੋਂ ਚੜ੍ਹਦੇ ਸੀ ਉਦੋਂ ਨਗਾਰਾ ਵਜਾਉਂਦਾ ਸੀ, ਜਿਹਦਾ ਨਾਮ ਸੀ ਭਾਈ ਲੱਖਾ ਨਗਾਰਚੀ, ਉਹਨੇ ਗੁਰਦੇਵ ਨੂੰ ਘੋੜੇ ਤੇ ਚੜਿਆ ਵੇਖ ਕੇ ਨਗਾਰੇ ਤੇ ਦੋਹਰੀਆਂ ਚੋਭਾਂ ਲਾ ਦਿੱਤੀਆਂ।
ਸੱਜੀ ਸਭ ਜੋਧਾ ਚੜੇ ਗਨ ਸ਼ਸਤਰ ਸੰਭਾਲੇ।
ਜਿੰਨੇ ਯੋਧੇ ਸਨ ਸਭ ਸੱਜ ਧੱਜ ਕੇ ਸ਼ਸਤਰਾਂ ਨੂੰ ਸੰਭਾਲ ਕੇ ਤਿਆਰ ਬਰ ਤਿਆਰ ਹੋ ਕੇ ਛੇਵੇਂ ਪਾਤਸ਼ਾਹ ਜੀ ਦੇ ਨਾਲ ਚੜੇ ਹਨ।
ਸਮੁਖ ਪਏ ਸ਼ਤਰੁਨ ਕੇ ਕਰ ਚਹਿਸ ਬਿਨਾਸਾ।
ਰਣ ਭੂਮੀ ਵਾਲੇ ਪਾਸੇ ਦੁਸ਼ਮਣ ਦੇ ਸਨਮੁਖ ਵਧੇ ਨੇ, ਜੋ ਜੰਗ ਦੇ ਮੈਦਾਨ ਚ ਦੁਸ਼ਮਣਾਂ ਨੂੰ ਮਾਰ ਕੇ ਵਿਨਾਸ਼ ਕਰ ਦੇਣਾ ਚਾਹੁੰਦੇ ਹਨ।
ਕੁਛ ਕ ਚਲੇ ਦੇਖਤ ਪਏ ਬੜ ਜੰਗ ਤਮਾਸ਼ਾ।
ਕਹਿੰਦੇ ਥੋੜਾ ਜਿਹਾ ਤੁਰ ਕੇ ਅੱਗੇ ਆਏ ਨੇ, ਅੱਗੇ ਰਣ ਭੂਮੀ ਦਾ ਜੰਗ ਦਾ ਤਮਾਸ਼ਾ ਸਾਹਿਬ ਜੀ ਵੇਖਦੇ ਨੇ।
ਨਮਸਕਾਰ ਨੀ ਗਨ ਚਲੇ ਬੋ ਸ਼ਬਦ ਉਠਨ ਤੇ।
ਰਣ ਭੂਮੀ ਵਿੱਚ ਮਚਦਾ ਜੰਗ ਵੇਖਦੇ ਨੇ ਸਤਿਗੁਰੂ ਜੀ, ਕਿ ਨਮਸਕਾਰਨੀਆਂ ਚੱਲ ਰਹੀਆਂ, ਨਮਸਕਾਰਨੀਆਂ ਮਤਲਬ ਬੰਦੂਕਾਂ ਚੱਲ ਰਹੀਆਂ ਨੇ, ਔਰ ਉਹਨਾਂ ਦੇ ਚੱਲਣ ਦੀ ਬੜੀ ਭਿਆਨਕ ਆਵਾਜ਼ ਉੱਠਦੀ ਹੈ।
ਮਨੋ ਮਿਰਦੰਗਨ ਬਜਤੇ ਬੋ ਉਤਸ਼ਾਹ ਕਰਨ ਤੇ।
ਜਿਹੜੀਆਂ ਉਹ ਬੰਦੂਕਾਂ ਦੀ ਠਾ ਠਈ ਦੀ ਆਵਾਜ਼ ਆਉਂਦੀ, ਏਦਾਂ ਲੱਗਦਾ ਜਿਵੇਂ ਮਰਦੰਗ ਪਿਆ ਵੱਜਦਾ, ਜਿਵੇਂ ਕੋਈ ਰਾਗੀ ਮਰਦੰਗ ਪਿਆ ਵਜਾਉਂਦਾ ਹੋਵੇ, ਉਹਦੀ ਆਵਾਜ਼ ਬੜੇ ਉਤਸ਼ਾਹ ਨਾਲ ਉੱਠ ਰਹੀ ਹੈ।
ਮਾਰ ਮਾਰ ਮੁਖ ਕਰਤੇ ਜਨ ਗਾਵਤ ਗੀਤਾ।
ਜਿਹੜੇ ਸੂਰਮੇ ਕਹਿ ਰਹੇ ਨੇ ਵੀ ਮਾਰ ਦਿਓ ਮਾਰ ਦਿਓ, ਇਹ ਜਿਹੜੀ ਆਵਾਜ਼ ਸੁਣਾਈ ਦਿੰਦੀ ਹੈ, ਕਹਿੰਦੇ ਇਉਂ ਲੱਗਦਾ ਜਿਵੇਂ ਗੀਤ ਗਾ ਰਹੇ ਨੇ। ਭਾਈ ਸਾਹਿਬ ਜੀ ਅਲੰਕਾਰ ਬੰਨ ਰਹੇ ਨੇ ਵੀ ਕਿਵੇਂ ਕੋਈ ਗੀਤ ਗਾਉਂਦਾ ਹੋਵੇ ਨਾ, ਸਾਜ ਵੱਜਦੇ ਆ, ਗੋਈਏ ਗਾਉਂਦੇ ਆ, ਨੱਚਣ ਵਾਲੇ ਨੱਚਦੇ ਆ, ਉਹ ਅਲੰਕਾਰ ਬੰਨ ਰਹੇ ਨੇ। ਕਹਿੰਦੇ ਜਿਹੜੀਆਂ ਬੰਦੂਕਾਂ ਚੱਲਦੀਆਂ ਨੇ ਉਹ ਲੱਗਦਾ ਜਿਵੇਂ ਮਰਦੰਗ ਵੱਜ ਰਿਹਾ, ਤੇ ਜਿਹੜੇ ਸੂਰਮੇ ਕਹਿੰਦੇ ਆ ਮਾਰ ਦਿਓ, ਉਹ ਆਵਾਜ਼ ਇਉਂ ਸੁਣਾਈ ਦਿੰਦੀ ਆ ਮਾਨੋ ਜਿਵੇਂ ਗੀਤ ਗਾਏ ਜਾ ਰਹੇ ਹੋਣ।
ਗੁਲਕਾਂ ਬ੍ਰਿੰਦ ਸੜਾਕ ਲੱਗ ਇਹ ਤਾਲ ਪੁਰੀਤਾ।
ਜਿਹੜੀਆਂ ਸੜਕ ਦੇ ਕੇ ਗੋਲੀਆਂ ਬੰਦੂਕਾਂ ਚੋਂ ਨਿਕਲਦੀਆਂ ਨੇ, ਕਹਿੰਦੇ ਇਉਂ ਲੱਗਦਾ ਜਿਵੇਂ ਤਾਲ ਵੱਜ ਰਹੇ ਨੇ। ਕਈ ਤਰ੍ਹਾਂ ਦੇ ਤਾਲ ਵੱਜ ਰਹੇ ਨੇ, ਇੱਕ ਤਾਲ, ਦੋ ਤਾਲ, ਚੱਪ ਤਾਲ, ਕਹਿੰਦੇ ਕਈ ਤਰ੍ਹਾਂ ਦੇ ਮਨ ਨੂੰ ਤਾਲ ਪੂਰੇ ਜਾ ਰਹੇ ਨੇ।
ਰੰਗ ਅਖਾਰਾ ਜੰਗ ਕੋ ਗੁਰਮੈਦ ਨਿਹਾਰਾ।
ਕਹਿੰਦੇ ਜੰਗ ਦਾ ਇਹ ਅਖਾੜਾ, ਜਿਵੇਂ ਗਾਣ ਵਾਲੇ ਨੀ ਅਖਾੜਾ ਬਣਾਉਂਦੇ, ਕਹਿੰਦੇ ਜੰਗ ਦੇ ਇਸ ਅਖਾੜੇ ਨੂੰ ਮਹਾਰਾਜ ਜੀ ਨੇ ਵੇਖਿਆ, ਗਉ ਨਾਲ ਤੱਕਿਆ।
ਬੀਚ ਪ੍ਰਵੇਸ਼ਨ ਹੋਣ ਕੋ ਤਤਕਾਲ ਵਿਚਾਰਾ।
ਤਤਕਾਲ ਗੁਰਦੇਵ ਨੇ ਵਿਚਾਰ ਕੀਤੀ ਕਿ ਰਣ ਭੂਮੀ ਦੇ ਜੰਗ ਦੇ ਇਸ ਅਖਾੜੇ ਦੇ ਵਿੱਚ ਹੁਣ ਅਸੀਂ ਪ੍ਰਵੇਸ਼ ਕਰੀਏ। ਪਾਤਸ਼ਾਹ ਹਾਲੇ ਇਹ ਸੋਚ ਹੀ ਰਹੇ ਸਨ ਜਾਣ ਲਈ, ਅੱਗੇ ਘੋੜਾ ਤੋਰਿਆ ਹੀ ਸੀ।
ਪਰਸਰਾਮ ਸ਼ਕਤੂ ਸੁਪਟ ਦੋਨੋ ਤਬ ਆਏ।
ਮਹਾਰਾਜ ਜੀ ਦੇ ਦੋ ਸੂਰਮੇ ਯੋਧੇ, ਇੱਕ ਦਾ ਨਾਮ ਹੈ ਭਾਈ ਪਰਸਰਾਮ ਤੇ ਦੂਜੇ ਦਾ ਨਾਮ ਹੈ ਭਾਈ ਸ਼ਕਤੂ, ਇਹ ਅੱਗੇ ਆ ਗਏ ਸਤਿਗੁਰਾਂ ਦੇ ਸਾਹਮਣੇ ਖਲੋ ਗਏ।
ਹੱਥ ਜੋੜ ਆ ਗਏ ਖਰੇ ਇਮ ਬਾਤ ਸੁਣਾਏ।
ਹੱਥ ਜੋੜ ਕੇ ਭਾਈ ਪਰਸਰਾਮ ਤੇ ਭਾਈ ਸ਼ਕਤੂ ਜੀ ਸਤਿਗੁਰਾਂ ਨੂੰ ਕਹਿਣ ਲੱਗੇ,
ਮਹਾਰਾਜ ਅਵਲੋਕੀਏ ਸੰਗਰਾਮ ਤਮਾਸ਼ਾ।
ਕਹਿਣ ਲੱਗੇ ਮਹਾਰਾਜ ਹਾਲੇ ਠਹਿਰ ਜਾਓ, ਆਪ ਜੀ ਉਦੋਂ ਆਇਓ ਜਦੋਂ ਅਸੀਂ ਸ਼ਹੀਦੀਆਂ ਪਾ ਜਾਈਏ, ਆਪ ਜੀ ਇੱਥੇ ਖਲੋ ਕੇ ਆਪਣੇ ਸੂਰਮਿਆਂ ਤੇ ਸਿੱਖਾਂ ਦੇ ਜੰਗ ਦਾ ਤਮਾਸ਼ਾ ਵੇਖੋ।
ਆਪ ਰਹੋ ਠਾਂਡੀ ਪ੍ਰਭੂ ਨਿਜ ਦਲ ਕੇ ਪਾਸਾ।
ਆਪ ਜੀ ਹਾਲੇ ਇੱਥੇ ਖੜੇ ਰਹੋ ਆਪਣੇ ਦਲ ਦੇ ਪਾਸ, ਕਿਉਂਕਿ ਤੁਹਾਨੂੰ ਖੜਿਆਂ ਵੇਖ ਕੇ ਤੁਹਾਡੇ ਸਾਰੇ ਸੂਰਮੇ ਬਲ ਨਾਲ ਭਰ ਜਾਂਦੇ ਹਨ।
ਦਾਸਨ ਪ੍ਰਤ ਆਇਸ ਕਰੋ ਤੁਰਕਨ ਕੋ ਮਾਰੇ।
ਆਪ ਜੀ ਆਪਣੇ ਦਾਸਾਂ ਨੂੰ ਆਗਿਆ ਕਰੋ ਇੱਥੇ ਖਲੋ ਕੇ ਸਾਡੀਆਂ ਡਿਊਟੀਆਂ ਲਾਓ, ਅਸੀਂ ਰਣ ਭੂਮੀ ਚ ਜਾ ਕੇ ਤੁਰਕਾਂ ਨੂੰ ਮਲੇਛਾਂ ਨੂੰ ਮਾਰੀਏ।
ਰਾਵਰ ਬਾਕ ਪ੍ਰਤਾਪ ਤੇ ਬਲ ਧਰ ਸੰਘਾਰੇ।
ਮਹਾਰਾਜ ਤੁਹਾਡੇ ਪ੍ਰਤਾਪ ਨਾਲ, ਤੁਹਾਡੇ ਬਲ ਨਾਲ, ਤੁਹਾਡੇ ਤਾਣ ਨਾਲ ਅਸੀਂ ਰਣ ਭੂਮੀ ਵਿੱਚ ਆਏ ਹੋਏ ਨਾ ਦੁਸ਼ਮਣਾਂ ਦਾ ਸੰਘਾਰ ਕਰਾਂਗੇ, ਰਣ ਭੂਮੀ ਵਿੱਚ ਆਏ ਨਾ ਮਲੇਛਾਂ ਨੂੰ ਮਾਰ ਮੁਕਾਵਾਂਗੇ।
ਅਰੇ ਅਗਾਰੀ ਅਰ ਕਹਾਂ ਇਹ ਅਲਪ ਵਿਚਾਰੇ।
ਮਹਾਰਾਜ ਥੋੜੇ ਜੇ ਗਿਣਤੀ ਦੇ ਯੋਧੇ ਆਏ ਆ ਤੁਰਕ, ਇਹ ਸਾਡੇ ਸਾਹਮਣੇ ਕੀ ਅੜਨਗੇ, ਇਹਨਾਂ ਦੇ ਵਿੱਚ ਕੀ ਬਲ ਹੈ ਕਿ ਤੁਹਾਡੇ ਬਲ ਦੇ ਸਾਹਮਣੇ ਇਹ ਸਾਡੇ ਸਾਹਮਣੇ ਅੜ ਸਕਣ, ਇਹ ਥੋੜੇ ਜੇ ਗਿਣਤੀ ਦੇ ਯੋਧੇ ਹਨ।
ਲਾਪੁਰ ਦਿੱਲੀ ਆਗਰੇ ਲੁੱਟ ਕਰੇ ਉਜਾਰੇ।
ਮਹਾਰਾਜ ਅਬਦੁਲ ਖਾਨ ਨਾਲ ਆਏ ਯੋਧੇ ਕੱਖ ਨੀ ਸਾਡੇ ਸਾਹਮਣੇ, ਆਪ ਜੀ ਦਾ ਬਲ ਚਾਹੀਦਾ, ਅਸੀਂ ਲਾਹੌਰ ਦਿੱਲੀ ਆਗਰਾ ਜਿਹੜੀਆਂ ਤੁਰਕਾਂ ਦੀਆਂ ਵੱਡੀਆਂ ਵੱਡੀਆਂ ਰਾਜਧਾਨੀਆਂ ਨੇ ਉਹ ਵੀ ਜਾ ਕੇ ਉਜਾੜ ਕੇ ਰੱਖ ਦਈਏ ਤੁਹਾਡੇ ਬਲ ਨਾਲ।
ਸਤਿ ਸ੍ਰੀ ਅਕਾਲ। ਪਿਕ ਦੋਹਨ ਉਤਸ਼ਾਹ ਕੋ ਗੁਰ ਹੁਕਮ ਬਖਾਨਾ।
ਭਾਈ ਪਰਸਰਾਮ ਤੇ ਭਾਈ ਸ਼ਕਤੂ ਦਾ ਇਹ ਉਤਸ਼ਾਹ ਵੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ।
ਪਿਖੋ ਜ਼ੋਰ ਜੈ ਜੰਗ ਕੋ ਪਾਵੋ ਕਮਸਾਨਾ।
ਮਹਾਰਾਜ ਜੀ ਕਹਿੰਦੇ ਜਾਓ ਭਾਈ ਸ਼ਕਤੂ ਜੀ ਪਰਸਰਾਮ ਜੀ, ਜਿੱਥੇ ਜੰਗ ਦਾ ਜ਼ਿਆਦਾ ਜ਼ੋਰ ਪੈਂਦਾ, ਜਿੱਥੇ ਸਾਡੇ ਸੂਰਮਿਆਂ ਦੇ ਪੈਰ ਹੱਲਦੇ ਤੁਹਾਨੂੰ ਨਜ਼ਰ ਆਉਂਦੇ ਹੋਣ, ਉੱਥੇ ਜਾ ਕੇ ਘਮਾਸਾਨ ਜੰਗ ਕਰੋ।
ਸਨੇ ਸਨੇ ਅਮ ਆਏ ਜੈ ਅਬਦੁਲ ਖਾਨਾ।
ਅਸੀਂ ਵੀ ਸਹਿਜੇ ਸਹਿਜੇ ਵੱਧ ਕੇ ਉੱਥੇ ਆਵਾਂਗੇ ਜਿੱਥੇ ਅਬਦੁਲ ਖਾਨ ਖੜਾ ਹੈ, ਅਬਦੁਲ ਖਾਨ ਦੇ ਨਾਲ ਅਸੀਂ ਆ ਕੇ ਦੋ ਹੱਥ ਕਰਾਂਗੇ।
ਆਜ ਨਿਦਾਨ ਸੋ ਕਰੇਂਗੇ ਗਨ ਤੁਰ ਕਨਹਾਨਾ।
ਅੱਜ ਅਸੀਂ ਇਹ ਜੰਗ ਫਤਿਹ ਕਰ ਦਿਆਂਗੇ, ਅੱਜ ਜੰਗ ਦਾ ਅੰਤ ਹੋ ਜਾਏਗਾ, ਔਰ ਇਹ ਜਿੰਨੇ ਤੁਰਕ ਆਏ ਨੇ ਇਹਨਾਂ ਦਾ ਵੀ ਅੰਤ ਹੋ ਜਾਏਗਾ।
ਸੁਨ ਹਰ ਕੇ ਗੁਰ ਹੁਕਮ ਕੋ ਤਾਜ਼ੀ ਤਿਰ ਪਾਏ।
ਭਾਈ ਪਰਸਰਾਮ ਤੇ ਭਾਈ ਸ਼ਕਤੂ ਨੇ ਗੁਰਦੇਵ ਦਾ ਹੁਕਮ ਸੁਣਿਆ ਔਰ ਆਪਣੇ ਘੋੜਿਆਂ ਨੂੰ ਤਰਬਕਾਇਆ। ਤਰਬਕਾਇਆ ਦਾ ਮਤਲਬ ਉਹਨਾਂ ਨੂੰ ਤੋਰਿਆ, ਤੇਜ ਕੀਤਾ।
ਸ਼ਸਤਰ ਉਘਾਰੇ ਹੱਥ ਮੇ ਤੋਂ ਸੀ ਬਜਵਾਏ।
ਸ਼ਸਤਰ ਸੰਭਾਲ ਲਏ ਤੇ ਨਗਾਰਿਆਂ ਤੇ ਚੋਭਾਂ ਲਵਾ ਦਿੱਤੀਆਂ।
ਲੀਕਰ ਕਿਤਕ ਅਨੀਕਨੀ ਤੁਰਕਨ ਪਰਤ ਆਏ।
ਲੈ ਕੇ ਆਪਣੀ ਬਹੁਤੀ ਸਾਰੀ ਫੌਜ ਤੇ ਤੁਰਕਾਂ ਦੇ ਉੱਤੇ ਆਣ ਕੇ ਟੁੱਟ ਕੇ ਪੈ ਗਏ ਸਤਿਗੁਰਾਂ ਦੇ ਯੋਧੇ।
ਜਥਾ ਮਿਰਗਨ ਗਨ ਹੀਰ ਕਰ ਕੇਹਰ ਏ ਤਾਏ।
ਉਹ ਟੁੱਟ ਕੇ ਪਏ ਜਿਵੇਂ ਮਿਰਗਾਂ ਦੀ ਡਾਰ ਨੂੰ ਵੇਖ ਕੇ ਬੱਬਰ ਸ਼ੇਰ ਹਮਲਾ ਕਰਦੇ ਹੋਣ।
ਪਰੇ ਜਾਏ ਤੁਪਕਨ ਚਲੀ ਐਸੀ ਇੱਕ ਬਾਰੇ।
ਇੱਕੋ ਵੇਰੀ ਜਾ ਕੇ ਟੁੱਟ ਕੇ ਪੈ ਗਏ ਤੇ ਬੰਦੂਕਾਂ ਦੀਆਂ ਛਲਖਾਂ ਚੱਲ ਪਈਆਂ, ਗੋਲੀਆਂ ਦਗਣ ਲੱਗੀਆਂ, ਇੱਕੋ ਵੇਰੀ ਕੜਾ ਕੜੀ ਹੋ ਉੱਠੀ।
ਨਬੀ ਬਖਸ਼ ਕੇ ਸਹਿਤ ਹੀ ਆਏ ਕੁੜਿਆਰੇ।
ਔਰ ਉਧਰੋਂ ਨਬੀ ਬਖਸ਼ ਦੇ ਨਾਲ ਜਿਹੜਾ ਅਬਦੁਲ ਖਾਨ ਦਾ ਲੜਕਾ ਸੀ ਉਹਦੇ ਨਾਲ ਝੂਠੇ ਕਰਮ ਚੰਦ ਰਤਨ ਚੰਦ ਵਰਗੇ ਮਲੇਛ ਉਹ ਚੜ ਕੇ ਆਏ ਹਨ।
ਹੀਲਾ ਕਾਲ ਵਿਸਾਲ ਕੋ ਦੋਨੋ ਦਲ ਜੂਟੇ।
ਉਹਨਾਂ ਨੇ ਵੀ ਆਪਣੇ ਵੱਲੋਂ ਪੂਰੇ ਜ਼ੋਰ ਦਾ ਹੱਲਾ ਕੀਤਾ। ਇਧਰੋਂ ਸਤਿਗੁਰੂ ਜੀ ਦੇ ਯੋਧੇ ਵੀ ਹੱਲਾ ਕਰਦੇ ਆ ਔਰ ਦੋਹਾਂ ਪਾਸਿਆਂ ਦੇ ਸੂਰਮੇ ਆਪਸ ਵਿੱਚ ਭਿੜ ਗਏ। ਪਹਿਲਾਂ ਦਲਾਂ ਮਿਲਣਦਿਆਂ ਭੇੜ ਪਿਆ ਨਿਹੰਗਾਂ, ਏਦਾਂ ਮੇਲ ਹੋ ਗਿਆ।
ਬਾਜ਼ ਕੋਈ ਜੁਰ ਰੇ ਮਨੋ ਪਿਕ ਆਮਿਕ ਟੂਟੇ।
ਏਦਾਂ ਇੱਕ ਦੂਜੇ ਤੇ ਟੁੱਟ ਟੁੱਟ ਕੇ ਸੂਰਮੇ ਪੈਂਦੇ ਆ ਜਿਵੇਂ ਮਾਸ ਦੀ ਬੋਟੀ ਨੂੰ ਵੇਖ ਕੇ ਕੁਈਆਂ। ਬਾਜ਼ ਜੁਰਰੇ ਬਾਸ਼ੇ ਢੋਕੇ ਇਹ ਸਾਰੀਆਂ ਬਾਜਾਂ ਦੀਆਂ ਕਿਸਮਾਂ ਨੇ। ਕਹਿੰਦੇ ਜਿਵੇਂ ਬਾਜਾਂ ਦੀਆਂ ਕਿਸਮਾਂ ਮਾਸ ਦੇ ਟੁਕੜੇ ਨੂੰ ਵੇਖ ਕੇ ਉਹਨਾਂ ਤੇ ਟੁੱਟ ਕੇ ਪੈਂਦੇ ਆ, ਇਉਂ ਇਹ ਸੂਰਮੇ ਇੱਕ ਦੂਜੇ ਤੇ ਟੁੱਟ ਕੇ ਪੈ ਗਏ।
ਪ੍ਰਥਮ ਤੁਫੰਗੇ ਮਾਰ ਕਰ ਗਨ ਤੀਰ ਪ੍ਰਹਾਰੇ।
ਪਹਿਲਾਂ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ, ਫਿਰ ਤੀਰ ਚੱਲਣ ਲੱਗੇ।
ਉਨ ਤੋਂ ਮਰ ਤਰਵਾਰ ਪਰ ਸ਼ਸਤਰਨ ਕਰ ਡਾਰੇ।
ਫਿਰ ਬਰਛੀਆਂ ਚੱਲਣ ਲੱਗੀਆਂ, ਬਰਛੀਆਂ ਤੋਂ ਬਾਅਦ ਜਦੋਂ ਹੋਰ ਨੇੜੇ ਢੁੱਕ ਗਏ ਫਿਰ ਤਲਵਾਰਾਂ ਧੂ ਕੇ ਤਲਵਾਰਾਂ ਚਲਾਉਣ ਲੱਗੇ।
ਜਮਦਰ ਲੈ ਪਹੁੰਚੇ ਸੁਪੱਟ ਮਾਰਤ ਅਰ ਖਾਤੇ।
ਅਖੀਰ ਨੂੰ ਬਹੁਤੇ ਜਦੋਂ ਨੇੜੇ ਹੋ ਜਾਣ ਤੇ ਬਿਲਕੁਲ ਜਫਮ ਜਫਾ ਹੋ ਜਾਣ, ਫਿਰ ਤਲਵਾਰਾਂ ਵੀ ਨਹੀਂ ਚੱਲਦੀਆਂ, ਫਿਰ ਕਟਾਰਾਂ ਜਿਹੜੀਆਂ ਛੋਟੇ ਕਮਰ ਕੱਸੇ ਦੇ ਸ਼ਸਤਰ ਹੁੰਦੇ, ਕੋਈ ਖੰਜਰ ਕੱਢ ਕੇ ਲੜਦਾ, ਕੋਈ ਕਟਾਰ ਕੱਢ ਕੇ ਲੜਦਾ, ਤੇ ਇਉਂ ਢੁੱਕ ਕੇ ਵੱਢਦੇ ਇੱਕ ਦੂਜੇ ਨੂੰ।
ਮੁਸ਼ਟ ਯੁੱਧ ਕੋ ਪਿਰ ਪਰੇ ਸੰਗਰ ਰਸ ਰਾਤੇ।
ਕਈਆਂ ਦੇ ਸ਼ਸਤਰ ਛੁੱਟ ਗਏ ਨੇ ਹੱਥਾਂ ਵਿੱਚੋਂ, ਜਫਮ ਜਫਾ ਹੋ ਕੇ ਤੇ ਮੁੱਕਿਆਂ ਨਾਲ ਹੀ ਲੜਨ ਲੱਗੇ ਆ। ਮੁਸ਼ਟ ਯੁੱਧ, ਮੁਸ਼ਟ ਯੁੱਧ ਦਾ ਮਤਲਬ ਹੈ ਵੀ ਮੁੱਕਿਆਂ ਦੀ ਮਾਰ ਨਾਲ ਹੀ ਇੱਕ ਦੂਜੇ ਨੂੰ ਮਾਰਨ ਲੱਗੇ ਹਨ।
ਨੈ ਪੀਚੇ ਕੋ ਪੱਗ ਤਰਤ ਨਿਜ ਲਾਜ ਨਿਭਾਈ।
ਕਹਿੰਦੇ ਕੋਈ ਸੂਰਮਾ ਆਪਣਾ ਪੈਰ ਪਿੱਛੇ ਨਹੀਂ ਕਰਦਾ, ਆਪਣੀ ਲਾਜ ਨਿਭਾਉਂਦੇ ਸੂਰਮੇ ਹੋਣ ਦੀ। ਸੂਰਮੇ ਦਾ ਕਰਤੱਵ ਹੀ ਨਹੀਂ ਵੀ ਪਿੱਛੇ ਜਾਵੇ, ਕਹਿੰਦੇ ਸੂਰਮੇ ਹੋਣ ਦੀ ਲਾਜ ਨਿਭਾਉਂਦੇ ਆ। ਕੋਈ ਸੂਰਮਾ ਆਪਣਾ ਪੈਰ ਪੁੱਟ ਕੇ ਪਿੱਛੇ ਨੂੰ ਨਹੀਂ ਜਾਂਦਾ।
ਮਾਰ ਮਾਰ ਮਰ ਮਰ ਗਿਰੇ ਕੱਟ ਆਪਸ ਮਾਈ।
ਮਾਰ ਮਾਰ ਕੇ ਤੇ ਮਰ ਕੇ ਇੱਕ ਦੂਜੇ ਨੂੰ ਕੱਟ ਕੇ ਵੱਢ ਕੇ ਜੰਗ ਦੇ ਮੈਦਾਨ ਚ ਡਿੱਗਣ ਲੱਗੇ ਹਨ।
ਤੁਰਕਨ ਪਰ ਲੋਹਾ ਉਲਟ ਇਮ ਪਰਿਓ ਬਡੇਰਾ।
ਕਹਿੰਦੇ ਤੁਰਕਾਂ ਦਾ ਲੋਹਾ ਮਾਨੋ ਤੁਰਕਾਂ ਤੇ ਹੀ ਉਲਟ ਕੇ ਪੈ ਗਿਆ ਹੋਵੇ, ਉਹਨਾਂ ਦਾ ਲੋਹਾ ਕੰਮ ਨਹੀਂ ਪਿਆ ਕਰਦਾ। ਉਹਨਾਂ ਦੀਆਂ ਹਾਲਾਂਕਿ ਤਲਵਾਰਾਂ ਸਤਿਗੁਰਾਂ ਦੇ ਯੋਧਿਆਂ ਨਾਲੋਂ ਜ਼ਿਆਦਾ ਵਧੀਆ ਨੇ, ਪਰ ਫਿਰ ਵੀ ਉਹ ਤਲਵਾਰਾਂ ਉਹਨਾਂ ਦੀਆਂ ਕੰਮ ਨਹੀਂ ਪੀਆਂ ਕਰਦੀਆਂ। ਇਹੋ ਜਿਹਾ ਲੋਹਾ ਪੁੱਠਾ ਪੈ ਗਿਆ ਤੁਰਕਾਂ ਤੇ।
ਜੀਤ ਦਿਖਤ ਕੈ ਮਰ ਗਏ ਗਨ ਦਲ ਇੱਕ ਬੇਰਾ।
ਕਹਿੰਦੇ ਦੋ ਤਰ੍ਹਾਂ ਦੇ ਨਜ਼ਰ ਆਉਂਦੇ ਆ ਸੂਰਮੇ, ਇੱਕ ਜਿਉਂਦੇ ਜਿਹੜੇ ਖੜੇ ਨੇ, ਤੇ ਇੱਕ ਉਹ ਜਿਹੜੇ ਰਣ ਭੂਮੀ ਚ ਮਰ ਕੇ ਡਿੱਗ ਗਏ ਨੇ, ਸਦਾ ਦੀ ਨੀਂਦੇ ਸੌ ਗਏ ਨੇ।
ਹੋਤ ਬੁੱਧ ਬੁੱਧੇ ਬ੍ਰਿੰਦ ਜਿਮ ਬੋ ਬਾਯੂ ਬਿਨਾ ਸੇ।
ਕਹਿੰਦੇ ਜਿਵੇਂ ਬੁੱਧ ਬੁੱਧੇ ਜੇ ਨਹੀਂ ਉੱਠਦੇ ਪਾਣੀ ਵਿੱਚ, ਤੇ ਹਵਾ ਨਾਲ ਏਦਾਂ ਡਿੱਗੀ ਜੇ ਜਾਂਦੇ ਮਿੱਟੀ ਜਾਂਦੇ ਆ। ਕਹਿੰਦੇ ਪਾਣੀ ਦੇ ਬੁਦਬਦਿਆਂ ਵਾਂਗੂ ਹੀ ਇਹ ਤੁਰਕਾਂ ਦੀਆਂ ਲਾਸ਼ਾਂ ਦੇ ਢੇਰਾਂ ਦੇ ਢੇਰ, ਹਵਾ ਨਿਕਲਦੀ ਆ ਉਹਨਾਂ ਵਿੱਚੋਂ, ਕੋਈ ਸ਼ਸਤਰ ਵੱਜਦਾ ਨਾਲ ਹੀ ਡਿੱਗ ਪੈਂਦੇ ਹਨ।
ਤਿਮ ਮਰ ਗਏ ਰਿਪ ਸ਼ਿਗਰਈ ਕੋ ਭਾਗਤ ਤ੍ਰਾਸੇ।
ਕਹਿੰਦੇ ਜਿਵੇਂ ਪਾਣੀ ਦੇ ਬੁਦਬਦੇ ਹਵਾ ਨਾਲ ਹੀ ਡਿੱਗ ਜਾਂਦੇ ਆ ਨਾ, ਖਤਮ ਹੋ ਜਾਂਦੇ ਆ, ਏਦਾਂ ਇਹ ਤੁਰਕ ਸ਼ਿਗਰ ਤਾਈ ਨਾਲ ਹੀ ਮਰ ਮਰ ਕੇ ਰਣ ਭੂਮੀ ਚ ਡਿੱਗਣ ਲੱਗੇ ਤੇ ਭੱਜਦੇ ਹਨ।
ਕੋਪੇ ਉਹ ਵਿਧੀਆ ਤਬ ਫਿਰਿਓ ਵਿੱਚ ਜੰਗ ਨਿਸੰਗੇ।
ਬਾਬਾ ਬਿਧੀ ਚੰਦ ਸਾਹਿਬ ਬੜੇ ਰੋਸ ਵਿੱਚ ਜੰਗ ਦੇ ਮੈਦਾਨ ਵਿੱਚ ਭੱਜੇ ਫਿਰਦੇ, ਕਦੇ ਇੱਧਰ ਕਦੇ ਉੱਧਰ। ਉਹ ਵੇਖਦੇ ਜਿੱਥੇ ਜ਼ਿਆਦਾ ਜ਼ੋਰ ਪੈਂਦਾ ਦੁਸ਼ਮਣਾਂ ਦਾ, ਬਾਬਾ ਬਿਧੀ ਚੰਦ ਸਾਹਿਬ ਜੀ ਉਸੇ ਪਾਸੇ ਜਾ ਕੇ ਲੜਦੇ ਹਨ।
ਤਾਨ ਤਾਨ ਕਰ ਕਾਨ ਲੱਗ ਗਨ ਹਤੇ ਖਤੰਗੇ।
ਬਾਬਾ ਬਿਧੀ ਚੰਦ ਸਾਹਿਬ ਜੀ ਕੰਨਾਂ ਤੱਕ ਖਿੱਚ ਖਿੱਚ ਕੇ ਤੀਰ ਰਣ ਭੂਮੀ ਚ ਚਲਾਉਂਦੇ ਹਨ।
ਦੁਐ ਦੁਐ ਬਾਣ ਸੰਚਾਰ ਕੈ ਦੁਐ ਦੁਐ ਤਨ ਪਾਰੇ।
ਬਾਬਾ ਜੀ ਕੋਲ ਇੱਕ ਹੋਰ ਵਿਦਿਆ, ਦੋ ਤੀਰ ਚਾੜ ਕੇ ਤੰਦੀ ਤੇ ਦੋ ਦੋ ਤੀਰ ਇਕੱਠੇ ਚਲਾਉਂਦੇ, ਔਰ ਇੱਕ ਛਾਤੀ ਚ ਨਹੀਂ ਵੱਜਦੇ, ਦੋ ਸੂਰਮਿਆਂ ਨੂੰ ਤੱਕਦੇ ਤੇ ਦੋਹਾਂ ਵਿੱਚ ਹੀ ਉਹ ਦੋ ਤੀਰ ਜਾ ਕੇ ਵੱਜਦੇ। ਇੱਕ ਵਾਰੀ ਚ ਚਲਾਏ ਦੋ ਤੀਰ ਦੋ ਦੋ ਵੈਰੀਆਂ ਦੀਆਂ ਛਾਤੀਆਂ ਨੂੰ ਵਿੰਨਦੇ ਨੇ।
ਅਨਗਨ ਤੁਰਕਨ ਕੋ ਹਨੇ ਨੈ ਹੋਤ ਸੰਭਾਰੇ।
ਅਣਗਿਣਤ ਤੁਰਕਾਂ ਨੂੰ ਰਣ ਭੂਮੀ ਚ ਮਾਰ ਰਹੇ ਨੇ, ਜਿਨ੍ਹਾਂ ਦੀ ਗਿਣਤੀ ਨਹੀਂ ਹੁੰਦੀ।
ਚੰਚਲ ਬਲੀ ਤੁਰੰਗ ਕੋ ਨੈ ਕਹੂ ਟਿਕਾਏ।
ਬਾਬਾ ਜੀ ਦਾ ਘੋੜਾ ਬੜਾ ਚੰਚਲ ਤੇ ਬਲੀ, ਉਹਨੂੰ ਟਿਕਣ ਨਹੀਂ ਦਿੰਦੇ ਰਣ ਭੂਮੀ ਚ, ਉਹ ਵੀ ਆਪਣੇ ਪੈਰ ਰਣ ਭੂਮੀ ਚ ਕਦਾਉਂਦਾ ਜਿਵੇਂ ਕੋਈ ਨੱਟ ਬਾਜੀਆਂ ਪਾਉਂਦਾ ਹੋਵੇ।
ਜੈ ਦੇਖੈ ਰਿਪ ਵਧਤੇ ਐ ਤੈ ਦੇ ਉਥਲਾਏ।
ਬਾਬਾ ਜੀ ਵੇਖਦੇ ਆ ਪੂਰੇ ਜੰਗ ਵਿੱਚ ਜਿੱਧਰੋਂ ਦੁਸ਼ਮਣ ਦਾ ਜ਼ੋਰ ਜ਼ਿਆਦਾ ਪੈਂਦਾ ਹੁੰਦਾ, ਉਧਰ ਜਾ ਕੇ ਤੀਰ ਮਾਰ ਕੇ ਵੈਰੀ ਦੇ ਹੱਲੇ ਨੂੰ ਰੋਕ ਦਿੰਦੇ ਹਨ।
ਤੁਰਕ ਬ੍ਰਿੰਦ ਮੈਂ ਵਰ ਗਇਓ ਹਨ ਮੁਗਲ ਪਠਾਨਾ।
ਉਹਦੇ ਮੁਗਲਾਂ ਤੇ ਪਠਾਣਾ ਨੂੰ ਮਾਰ ਕੇ ਬਾਬਾ ਬਿਧੀ ਚੰਦ ਸਾਹਿਬ ਤੁਰਕਾਂ ਦੇ ਵਿੱਚ ਜਾ ਧਸੇ ਹਨ।
ਮਾਰ ਮਾਰ ਤਮਸਾਨ ਕਰ ਬਲਵਾਨ ਮਹਾਨਾ।
ਮਾਰ ਮਾਰ ਕੇ ਕਹਿੰਦੇ ਬਹੁਤ ਸਾਰੇ ਸੂਰਮਿਆਂ ਨੂੰ, ਮੁਗਲਾਂ ਨੂੰ, ਪਠਾਣਾ ਨੂੰ ਜੰਗ ਦੇ ਮੈਦਾਨ ਚ ਮੁਕਾ ਦਿੱਤਾ ਹੈ ਬਾਬਾ ਜੀ ਨੇ।
ਜਿਤ ਦਿਸ਼ ਕੋ ਬਿਚਰਤ ਬਲੀ ਹੋਏ ਜਾਤ ਮਦਾਨਾ।
ਬਾਬਾ ਜੀ ਜਿੱਧਰ ਜਾਂਦੇ ਆ ਨਾ ਰਣ ਭੂਮੀ ਚ, ਬਸ ਉਧਰ ਤੇ ਲਾਸ਼ਾਂ ਹੀ ਵਿਛਦੀਆਂ ਜਾਂਦੀਆਂ, ਸੱਥਰ ਹੀ ਵਿਛਦੇ ਜਾਂਦੇ ਹਨ।
ਸ਼ਤਰੂ ਹੀਰ ਮਾਰਿਓ ਚੈਤ ਕਰ ਦਾਵ ਸੁਨਾਨਾ।
ਦੁਸ਼ਮਣ ਨੂੰ ਵੇਖ ਲੈਂਦੇ ਵੀ ਕਿਹੜਾ ਬੰਦਾ ਜ਼ਿਆਦਾ ਮਾਰ ਕਰਦਾ ਸਿੱਖਾਂ ਤੇ, ਕਿਹੜਾ ਵੱਧ ਹੱਲਾ ਕਰਦਾ, ਉਹਨੂੰ ਹੀ ਤੱਕ ਕੇ ਤੀਰ ਚਲਾਉਂਦੇ ਤੇ ਮਾਰ ਦਿੰਦੇ ਨੇ। ਏਦਾਂ ਦੇ ਦਾ ਪੇਚ ਬਾਬਾ ਬਿਧੀ ਚੰਦ ਸਾਹਿਬ ਜੀ ਜਾਣਦੇ ਹਨ।
ਕਿਸ ਕੋ ਜਤਨ ਚਲਤੇ ਹੈ ਆਪ ਸੋ ਮਰ ਜੈ ਹੈ।
ਕਹਿੰਦੇ ਜਿਹੜੇ ਬਾਬਾ ਬਿਧੀ ਚੰਦ ਸਾਹਿਬ ਨੂੰ ਮਾਰਨ ਆਉਂਦੇ ਆ ਵੀ ਇਹ ਸਾਡੇ ਬੰਦੇ ਮਾਰੀ ਜਾਂਦਾ, ਇਹਨੂੰ ਮਾਰੀਏ, ਬਾਬਾ ਜੀ ਇੰਨੇ ਫੁਰਤੀਲੇ ਨੇ ਵੀ ਕਿਸੇ ਦੇ ਦਾ ਥੱਲੇ ਨਹੀਂ ਆਉਂਦੇ। ਜਿਹੜੇ ਬਾਬਾ ਜੀ ਨੂੰ ਮਾਰਨ ਆਉਂਦੇ ਆ ਉਹ ਬਾਬਾ ਜੀ ਦੇ ਹੱਥੋਂ ਮਾਰੇ ਜਾਂਦੇ ਹਨ।
ਗਰ ਬੰਗਾਰਤ ਹੰਤ ਜਿਮ ਕੇ ਹਰ ਨਿਰਭੈ,
ਗਰਜ ਕੇ ਵੰਗਾਰ ਕੇ ਮਾਰਦੇ ਆ ਬਾਬਾ ਬਿਧੀ ਚੰਦ ਸਾਹਿਬ ਦੁਸ਼ਮਣ ਨੂੰ, ਜਿਵੇਂ ਕੋਈ ਸ਼ੇਰ ਨਿਰਭੈ ਹੋ ਕੇ ਵਿਚਰਦਾ ਨਾ ਭੇਡਾਂ ਤੇ ਮਿਰਗਾਂ ਦੇ ਇੱਜੜ ਵਿੱਚ, ਕਹਿੰਦੇ ਏਦਾਂ ਬਾਬਾ ਜੀ ਨਿਰਭੈ ਹੋ ਕੇ ਫਿਰਦੇ ਹਨ।
ਐਂਚ ਚਾਂਪ ਕੋ ਸਰ ਤਜੇ ਤੱਕ ਤੱਕ ਰਿਪ ਛਾਤੀ,
ਔਰ ਕੰਨਾਂ ਤੱਕ ਤੀਰ ਖਿੱਚ ਖਿੱਚ ਕੇ ਵੈਰੀਆਂ ਦੀਆਂ ਛਾਤੀਆਂ ਦੇ ਨਿਸ਼ਾਨੇ ਲਾ ਲਾ ਕੇ ਚਲਾਉਂਦੇ ਹਨ।
ਲਗਤ ਪਾ ਰਹੀ ਪਰਤੇ ਹਿਆ ਤਰੇ ਪਪਾਤੀ,
ਕਹਿੰਦੇ ਜਿਹਨੂੰ ਜਾ ਕੇ ਤੀਰ ਵੱਜਦਾ ਘੋੜੇ ਤੋਂ ਉੱਛਲ ਕੇ ਜ਼ਮੀਨ ਤੇ ਡਿੱਗ ਪੈਂਦਾ ਹੈ।
ਇਤਨੇ ਮੈਂ ਚੰਦੂ ਤਨੁਜ ਚੱਲ ਸਨ ਮੁਖ ਆਵਾ,
ਇਹਨੇ ਨੂੰ ਚੰਦੂ ਦਾ ਲੜਕਾ ਚੰਦੂ ਦਾ ਮੁੰਡਾ ਜਿਹਦਾ ਨਾਂ ਸੀ ਕਰਮ ਚੰਦ, ਉਹ ਆ ਗਿਆ ਘੋੜਾ ਤੇਜ ਕਰਕੇ ਅੱਗੇ।
ਪਰੀ ਲੋਥ ਪਰ ਲੋਥ ਜੇ ਸ਼੍ਰੋਣਤ ਬਿਥਰਾਵਾ,
ਜਿੱਥੇ ਲਾਸ਼ਾਂ ਤੇ ਲਾਸ਼ਾਂ ਖਿੰਡੀਆਂ ਪਈਆਂ ਤੇ ਲਹੂ ਤੇ ਮਿਝ ਦਾ ਚੱਕੜ ਬਣਿਆ ਹੋਇਆ।
ਕਰਤ ਚੌਂਪ ਆ ਗਏ ਅਰੇ ਓ ਮੂਰਖ ਮਤ ਹੀਣਾ,
ਮੂਰਖ ਤੇ ਮਤ ਤੋਂ ਹੀਣਾ ਕਰਮ ਚੰਦ ਚੰਦੂ ਦਾ ਲੜਕਾ, ਇਹ ਅੱਗੇ ਆ ਕੇ ਅੜਿਆ ਤੇ ਵੱਧ ਕੇ ਲੜਨ ਲੱਗਾ।
ਵਿਧੀਏ ਕੀਨ ਚਿਨਾਰ ਕੋ ਬੜ ਆਨੰਦ ਲੀਨਾ,
ਕਹਿੰਦੇ ਨੇ ਬਾਬਾ ਬਿਧੀ ਚੰਦ ਸਾਹਿਬ ਨੂੰ ਪਛਾਣ ਲਿਆ ਕਰਮ ਚੰਦ ਨੇ ਤੇ ਬਾਬਾ ਬਿਧੀ ਚੰਦ ਸਾਹਿਬ ਨੇ ਇਹਨੂੰ ਪਛਾਣ ਲਿਆ, ਆਨੰਦ ਹੋ ਗਿਆ ਮਨ ਚ।
ਕਹਿਤ ਪਿਓ ਮਮ ਪਿਤੇ ਅਤਿਓ ਤੈ ਗੁਰ ਕੇ ਆ ਗਏ,
ਕਰਮ ਚੰਦ ਨੇ ਪਛਾਣ ਲਿਆ ਵੀ ਇਹ ਉਹੀ ਗੁਰੂ ਦਾ ਸਿੱਖ ਹੈ ਜਿਹਨੇ ਮੇਰੇ ਪਿਓ ਚੰਦੂ ਦੀਆਂ ਮੁਸ਼ਕਾਂ ਬੰਨ੍ਹ ਕੇ ਜੁੱਤੀਆਂ ਸਭ ਤੋਂ ਪਹਿਲਾਂ ਮਾਰੀਆਂ ਸਨ, ਇਹਨੇ ਪਛਾਣ ਲਿਆ। ਕਹਿੰਦਾ ਇਹ ਤਾਂ ਮੇਰੇ ਪਿਓ ਦਾ ਸਭ ਤੋਂ ਵੱਡਾ ਵੈਰੀ ਹੈ, ਇਹਨੂੰ ਅੱਜ ਮਾਰ ਕੇ ਮੈਂ ਆਪਣੇ ਪਿਓ ਦੀ ਮੌਤ ਦਾ ਬਦਲਾ ਲਵਾਂਗਾ।
ਕਰਤ ਪ੍ਰਤੀਕਨ ਮੇਰੇ ਓ ਸੋ ਅਬ ਫਲ ਲਾਗੇ,
ਮੈਂ ਤਾਂ ਉਡੀਕਦਾ ਸੀ ਆਪਣੇ ਪਿਓ ਦੀ ਮੌਤ ਤੋਂ ਬਾਅਦ ਕਦੋਂ ਦਿਨ ਆਵੇਗਾ ਜਦੋਂ ਮੈਂ ਆਪਣੇ ਪਿਓ ਦੇ ਘਾਤੀਆਂ ਨੂੰ ਵਿੱਚੋਂ ਜਿਹੜਾ ਸਭ ਤੋਂ ਤੂੰ ਬਿਧੀ ਚੰਦ ਤੂੰ ਮੁਖੀ ਸੀ ਤੈਨੂੰ ਮਾਰਾਂਗਾ। ਅੱਜ ਕਹਿੰਦਾ ਉਹ ਫਲ ਮੈਨੂੰ ਮਿਲਿਆ ਹੈ।
ਜਿਮ ਚਾਤ ਸੋ ਬਿਧ ਬਣੀ ਰਣ ਮੈਂ ਤੁਝ ਹੇਰੇ,
ਜਿਵੇਂ ਮੈਂ ਚਾਹੁੰਦਾ ਸੀ ਉਹ ਵਿਧੀ ਬਣ ਗਈ ਹੈ, ਕਹਿੰਦੇ ਰਣ ਭੂਮੀ ਚ ਤੂੰ ਹੀ ਸਭ ਤੋਂ ਪਹਿਲਾਂ ਮੇਰੇ ਮੱਥੇ ਲੱਗਾ ਤੇ ਤੈਨੂੰ ਹੀ ਪਹਿਲਾਂ ਮਾਰਾਂਗਾ।
ਪਿਤ ਪਲਟਾ ਇਹ ਕਰਜ਼ ਸਿਰ ਉਤਰੇ ਅਬ ਮੇਰੇ,
ਮੇਰੇ ਪਿਓ ਦੀ ਮੌਤ ਦਾ ਕਰਜ਼ਾ ਸੀ ਮੇਰੇ ਸਿਰ ਤੇ ਉਹ ਬਦਲਾ ਲੈਣਾ ਸੀ, ਅੱਜ ਉਹ ਬਦਲਾ ਤੈਨੂੰ ਮਾਰ ਕੇ ਲੱਥ ਜਾਏਗਾ, ਉਹ ਕਰਜ਼ਾ ਮੇਰੇ ਸਿਰੋਂ ਲੱਥ ਜਾਏਗਾ।
ਪੂਰਬ ਤੁਮ ਕੋ ਮਾਰ ਕੇ ਰਣ ਖੇਤ ਮਜਾਰੇ,
ਪਹਿਲਾਂ ਤੈਨੂੰ ਮਾਰਾਂਗਾ ਬਿਧੀ ਚੰਦ ਜੰਗ ਦੇ ਮੈਦਾਨ ਵਿੱਚ ਰਣ ਭੂਮੀ ਵਿੱਚ।
ਹਰ ਗੋਬਿੰਦ ਕੋ ਪੁਨ ਗਹੋ ਜੋਧਾ ਬਰਿਆਰੇ,
ਤੁਹਾਡੇ ਗੁਰੂ ਹਰਗੋਬਿੰਦ ਨੂੰ ਜਾ ਕੇ ਪਕੜਾਂਗਾ ਜਿਹੜਾ ਬੜਾ ਯੋਧਾ ਆਪਣੇ ਆਪ ਨੂੰ ਕਹਾਉਂਦਾ ਹੈ।
ਸੁਨਤ ਹੱਸਿਓ ਬਿਧੀਆ ਅਧਿਕ ਉੱਤਰ ਕੋ ਦੀਨਾ,
ਜਦੋਂ ਕਰਮ ਚੰਦ ਏਦਾਂ ਬੋਲਿਆ ਨਾ ਤੇ ਸੁਣ ਕੇ ਬਾਬਾ ਬਿਧੀ ਚੰਦ ਸਾਹਿਬ ਦੀ ਹਾਸੀ ਆ ਗਈ, ਹੱਸ ਪਏ, ਹੱਸ ਕੇ ਅੱਗੋਂ ਜਵਾਬ ਦਿੰਦੇ ਕਹਿੰਦੇ ਕਰਮ ਚੰਦ ਨੂੰ,
ਚੈਤ ਉਤਾਰਿਓ ਪਿਤ ਕਰਜ਼ ਤੂੰ ਮਹਾ ਪ੍ਰਬੀਨਾ,
ਕਹਿਣ ਲੱਗੇ ਬੜਾ ਸਿਆਣਾ ਆ ਕਰਮ ਚੰਦ, ਤੂੰ ਤਾਂ ਬੜਾ ਪ੍ਰਬੀਨ ਹੈ, ਆਪਣੇ ਪਿਓ ਦਾ ਕਰਜ਼ਾ ਲਾਣਾ ਚਾਹੁੰਦਾ, ਆਪਣੇ ਪਿਓ ਦਾ ਰਿਣ ਆਪਣੇ ਸਿਰ ਤੋਂ ਉਤਾਰਨਾ ਚਾਹੁੰਦਾ ਹੈ।
ਅਬ ਤੁਜ ਕੋ ਮਾਰੇ ਤੁਰਤ ਰਿਣ ਕੌਣ ਉਤਾਰੇ,
ਕਰਮ ਚੰਦ ਇਹ ਤਾਂ ਦੱਸ ਜੇ ਹੁਣ ਮੈਂ ਤੈਨੂੰ ਜੰਗ ਦੇ ਮੈਦਾਨ ਚ ਮਾਰ ਦਿਆਂ ਤੇ ਤੇਰਾ ਕਰਜ਼ਾ ਕੌਣ ਲਾਏਗਾ, ਤੂੰ ਲਾਣਾ ਚਾਹੁੰਦਾ ਕਰਜ਼ਾ, ਬੜਾ ਸਿਆਣਾ ਬੜਾ ਵਧੀਆ ਕੰਮ, ਪਰ ਜੇ ਮੈਂ ਤੈਨੂੰ ਮਾਰ ਦਿਆਂ ਫਿਰ ਇਹ ਕਰਜ਼ਾ ਤੇਰਾ ਕੌਣ ਉਤਾਰੇਗਾ।
ਇਹ ਸੰਸਾ ਸਭ ਕਰਤੇ ਕਿਮ ਨਿਰਣਤਾਰੇ,
ਚੰਦ ਮੇਰੇ ਨਾਲ ਖੜੇ ਆ ਤੇ ਸਾਰਿਆਂ ਦੇ ਮਨ ਚ ਸੰਸਾ ਹੈ, ਸਾਰੇ ਪੁੱਛਦੇ ਆ ਮੈਨੂੰ ਕਿ ਕਰਮ ਚੰਦ ਦੇ ਮਰਨ ਤੋਂ ਬਾਅਦ ਕਰਜ਼ਾ ਕੌਣ ਲਾਏਗਾ, ਮਾੜਾ ਮੋਟਾ ਸਾਨੂੰ ਦੱਸ ਜਾ ਵੀ ਤੇਰੇ ਤੋਂ ਬਾਅਦ ਕੋਈ ਹੋਵੇ ਕਰਜ਼ ਲਾਣ ਵਾਲਾ ਤੇ ਫਿਰ ਉਹਨੂੰ ਜਾ ਟੱਕਰਾਂਗੇ, ਇਹ ਵੀ ਦੱਸ ਦੇ।
ਕਰਮ ਚੰਦ ਇਮ ਸੁਨਤੇ ਹੀ ਤੱਕ ਤੀਰ ਪ੍ਰਹਾਰਾ,
ਇਹ ਸੁਣ ਕੇ ਕਰਮ ਚੰਦ ਨੇ ਬੜੀ ਛੇਤੀ ਨਾਲ ਬਾਬਾ ਜੀ ਦਾ ਨਿਸ਼ਾਨਾ ਲਾਇਆ ਭਾਈ ਬਿਧੀ ਚੰਦ ਸਾਹਿਬ ਦਾ ਤੇ ਤੱਕ ਕੇ ਤੀਰ ਚਲਾਇਆ।
ਤਨ ਬਿਧੀਏ ਕੇ ਤੱਕ ਚੁਬਿਓ ਗੈ ਖੈਂਚ ਨਿਕਾਰਾ,
ਚਲਾਇਆ ਤੇ ਆ ਮਾੜੀ ਜੀ ਚੁੰਝ ਜੀ ਜਿਹੜੀ ਅਗਲੇ ਜੀ ਤੀਰ ਦੀ ਹੁੰਦੀ ਉਹ ਲੱਗੀ ਬਾਬਾ ਜੀ ਦੇ ਤਨ ਤੇ, ਜ਼ਖਮ ਨਹੀਂ ਹੋਇਆ, ਥੋੜੀ ਜੀ ਚੁੰਝ ਜੀ ਜਿਵੇਂ ਚਰੀਂਟ ਜੀ ਲੱਗਦੀ ਹੈ ਉਹ ਬਾਬਾ ਜੀ ਦੇ ਤਨ ਤੇ ਲੱਗੀ।
ਗੈ ਖੈਂਚ ਨਿਕਾਰਾ,
ਫੜ ਕੇ ਉਹ ਤੀਰ ਪੁੱਟ ਕੇ ਬਾਬਾ ਜੀ ਨੇ ਸੁੱਟ ਦਿੱਤਾ। ਕਹਿੰਦੇ ਕਰਮ ਚੰਦ ਏਦਾਂ ਚਲਾਈ ਦੇ, ਏਦਾਂ ਥੋੜੀ ਕਰਜ਼ੇ ਉਤਰਦੇ ਹੁੰਦੇ ਆ, ਏਦਾਂ ਨਹੀਂ ਰਿਣ ਉਤਰਿਆ ਕਰਦੇ।
ਪੁਨ ਤੋਰਨ ਈ ਤੀਰ ਖਰ ਤੱਕ ਔਰ ਚਲਾਇਓ।
ਬਾਬਾ ਜੀ ਕਹਿੰਦੇ ਵੇਖ ਤੈਨੂੰ ਵਿਖਾਈਏ ਤੀਰ ਕਿਵੇਂ ਚਲਾਈ ਦਾ, ਤੈਨੂੰ ਨਹੀਂ ਮਾਰਾਂਗਾ। ਕਹਿੰਦੇ ਤੈਨੂੰ ਨਹੀਂ ਮਾਰਾਂਗਾ ਪਰ ਤੈਨੂੰ ਪਤਾ ਵੀ ਲੱਗ ਜੂ ਵੀ ਤੀਰ ਕਿਵੇਂ ਚਲਾਈ ਦਾ। ਬਾਬਾ ਜੀ ਨੇ ਆਪਣਾ ਤੀਰ ਕੱਢਿਆ, ਤੰਦੀ ਤੇ ਚਾੜਿਆ ਤੇ ਕੰਨਾਂ ਤੱਕ ਖਿੱਚ ਕੇ ਚਲਾਇਆ।
ਹਿਆ ਕੁਦਾਏ ਬਿਦਿਆ ਤਬੇ ਨਿਜ ਗਾਤ ਬਚਾਇਓ।
ਕਹਿੰਦੇ ਉਹਨੇ ਜਿਹੜਾ ਤੀਰ ਦੁਬਾਰਾ ਚਲਾਇਆ ਸੀ, ਬਾਬਾ ਜੀ ਨੇ ਘੋੜਾ ਕੁਦਾਇਆ ਤੇ ਘੋੜਾ ਕੁਦਾ ਕੇ ਆਪਣੇ ਆਪ ਨੂੰ ਬਚਾ ਲਿਆ।
ਆਪ ਚਾਂਪ ਗਏ ਦਿੜ ਤੁਰਤ ਤਾਨਿਓ ਤਨ ਤਰਬਾਨਾ।
ਬਾਬਾ ਜੀ ਨੇ ਜਿਹੜਾ ਤੀਰ ਤੰਦੀ ਤੇ ਚਾੜਿਆ ਉਹਨੂੰ ਕੰਨਾਂ ਤੱਕ ਖਿੱਚਿਆ।
ਸਨਮੁਖ ਹੋਏ ਛੋਰਾ ਤਬੇ ਤੱਕ ਸ਼ਤਰੂ ਨਿਸ਼ਾਨਾ।
ਸਾਹਮਣੇ ਆ ਕੇ ਬਾਬਾ ਜੀ ਨੇ ਉਹ ਤੀਰ ਚਲਾਇਆ ਤੇ ਛੱਡਿਆ।
ਲੱਗਿਓ ਬਾਜ ਕੇ ਪਾਲ ਮੈਂ ਗਾ ਪਾਛਲ ਪਾਰਾ।
ਕਹਿੰਦੇ ਘੋੜੇ ਦੇ ਮੱਥੇ ਵਿੱਚ ਉਹ ਤੀਰ ਵੱਜਾ ਤੇ ਵੱਜ ਕੇ ਘੋੜੇ ਦੇ ਪਿਛਲੇ ਪਾਸਿਓਂ ਜਾ ਨਿਕਲਿਆ।
ਚੜ ਅਵਨੀ ਪਰ ਗਿਰ ਪਰਿਓ ਜਨ ਗਾਜ ਸੰਘਾਰਾ।
ਕਹਿੰਦੇ ਘੋੜਾ ਜ਼ਮੀਨ ਤੇ ਡਿੱਗ ਪਿਆ, ਮਾਨੋ ਜਿਵੇਂ ਬਿਜਲੀ ਨਾ ਕੜਕ ਕੇ ਪੈ ਗਈ ਹੋਵੇ ਘੋੜੇ ਤੇ ਡਿੱਗ ਜਾਏ, ਏਦਾਂ ਘੋੜਾ ਕਰਮਚੰਦ ਦਾ ਡਿੱਗ ਗਿਆ।
ਪਹੁੰਚਿਓ ਬਿਦਿਆ ਨਿਕਟ ਚੱਲ ਨੈ ਖੜਗ ਪ੍ਰਹਾਰਾ।
ਬਾਬਾ ਜੀ ਐਨ ਇਹਦੇ ਕੋਲ ਆ ਗਏ ਕਰਮਚੰਦ ਦੇ, ਘੋੜੇ ਦੇ ਥੱਲੇ ਆ ਗਿਆ ਕਰਮਚੰਦ, ਨਿਕਲਿਆ ਨਾ ਜਾਵੇ ਥੱਲਿਓ। ਬਾਬਾ ਜੀ ਆ ਗਏ, ਇਹਨੂੰ ਤਲਵਾਰ ਨੀ ਮਾਰੀ ਬਾਬਾ ਬਿਧੀ ਚੰਦ ਸਾਹਿਬ ਨੇ।
ਦਬੀ ਟਾਂਗ ਹਿਆ ਤੇ ਤਰੇ ਤਰ ਉਤਰ ਨਿਕਾਰਾ।
ਬਾਬਾ ਜੀ ਛਾਲ ਮਾਰ ਕੇ ਥੱਲੇ ਆ ਗਿਆ ਆਪਣੇ ਘੋੜੇ ਤੋਂ। ਇਹ ਘੋੜੇ ਦੇ ਥੱਲੇ ਦੀ ਲੱਤ ਦੱਬੀ ਹੋਈ ਸੀ, ਜਾ ਕੇ ਬਾਬਾ ਜੀ ਨੇ ਗਿੱਚੀ ਤੋਂ ਫੜ ਕੇ ਇਹਨੂੰ ਥੱਲਿਓ ਬਾਹਰ ਕੱਢ ਲਿਆ। ਇਹਨੇ ਤਲਵਾਰ ਕੀ ਚਲਾਣੀ ਸੀ, ਕਾਬੂ ਕਰ ਲਈ, ਇਹਦੀ ਤਲਵਾਰ ਵੀ ਬਾਬਾ ਬਿਧੀ ਚੰਦ ਸਾਹਿਬ ਨੇ ਖੋਹ ਲਈ।
ਗੈਲੀਨ ਸਕਰ ਸ਼ੀਘਰਤਾ ਪਾਛੇ ਕੋ ਚਾਲਾ।
ਕਹਿੰਦੇ ਪਕੜ ਕੇ ਨਾ ਬੜੀ ਛੇਤੀ ਨਾਲ ਜੱਫਾ ਚਾੜ ਕੇ ਬਾਬਾ ਜੀ ਘੋੜੇ ਤੇ ਲਾ ਕੇ ਨਾਲ ਹੀ ਕਹਿੰਦੇ ਸਵਾਰ ਕਰਕੇ ਇਹਨੂੰ ਨਾਲ ਹੀ ਖਿੱਚਦਿਆਂ ਹੋਇਆ ਪਿਛਲੇ ਪਾਸੇ ਨੂੰ ਚੱਲ ਪਏ ਜਿੱਧਰ ਗੁਰੂ ਹਰਗੋਬਿੰਦ ਸਾਹਿਬ ਖੜੇ ਸਨ।
ਅਪਰ ਸਿੱਖ ਅਰ ਤੁਰਕ ਤੇ ਰਣ ਮੱਚਿਓ ਕਰਾਲਾ।
ਉੱਥੇ ਹੋਰ ਜਿੰਨੇ ਤੁਰਕ ਤੇ ਸਿੱਖ ਸੀ ਉਹ ਆਏ, ਕਹਿੰਦੇ ਸਾਡੇ ਬੰਦੇ ਨੂੰ ਲੈ ਚੱਲਿਆ ਪਕੜ ਕੇ ਜਿਉਂਦੇ ਨੂੰ ਹੀ ਕਰਮਚੰਦ ਨੂੰ। ਉਹ ਛੁਡਾਉਣ ਆਉਣ ਲੱਗੇ, ਇੱਧਰੋਂ ਬਾਬਾ ਬਿਧੀ ਚੰਦ ਸਾਹਿਬ ਦੇ ਨਾਲ ਦੇ ਜਿਹੜੇ ਸਿੱਖ ਸੀ ਉਹ ਅੱਗੇ ਆਣ ਕੇ ਖਲੋ ਗਏ।
ਪਰੇ ਬਹੁਤ ਅਰ ਰਾਏ ਕੇ ਚੈਤ ਛੁਟਾਇਓ।
ਉਹ ਕਰਮਚੰਦ ਨੂੰ ਛੁਡਾਉਣਾ ਚਾਹੁੰਦੇ ਸੀ, ਬੜਾ ਭਿਆਨਕ ਜੰਗ ਹੋਇਆ, ਪਰ ਬਾਬਾ ਜੀ ਇਹਨੇ ਨੂੰ ਕਰਮਚੰਦ ਨੂੰ ਨਾਲ ਲੈ ਕੇ ਵਾਹਵਾ ਪਿੱਛੇ ਤੱਕ ਚਲੇ ਗਏ।
ਗੁਰਦਲ ਤੇ ਸ਼ਲਖੇ ਚਲੀ ਸਭ ਕੋ ਅਟਕਾਇਓ।
ਮਹਾਰਾਜ ਜੀ ਦੇ ਸੂਰਮਿਆਂ ਵੱਲੋਂ ਬੇਅੰਤ ਗੋਲੀਆਂ ਚੱਲੀਆਂ ਤੇ ਦੁਸ਼ਮਣਾਂ ਨੂੰ ਰੋਕ ਲਿਆ।
ਕਰੇ ਸ਼ੀਘਰਤਾ ਬਲ ਸਹਿਤ ਗੈ ਆਨਿਓ ਬੈਰੀ।
ਬੜੀ ਸ਼ੀਘਰਤਾਈ ਨਾਲ ਬਲ ਦੇ ਨਾਲ ਕਰਮਚੰਦ ਨੂੰ ਚੱਕ ਕੇ ਲੈ ਆਏ ਬਾਬਾ ਬਿਧੀ ਚੰਦ ਸਾਹਿਬ ਰਣ ਭੂਮੀ ਚੋਂ।
ਸ਼੍ਰੀ ਗੁਰ ਹਰਗੋਬਿੰਦ ਜੇ ਆਇਓ ਤਿੰਨ ਪੈਰੀ।
ਛੇਵੇਂ ਪਾਤਸ਼ਾਹ ਜਿੱਥੇ ਖੜੇ ਸਨ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਪਾਇਆ ਇਹਨੂੰ।
ਨੀਚ ਗੀਵ ਕੋ ਕਰ ਰਿਓ ਨੈ ਸਨਮੁਖ ਜੋਆ।
ਧੌਣ ਨੀਵੀਂ ਕਰਕੇ ਖੜਾ ਸਤਿਗੁਰਾਂ ਦੇ ਸਾਹਮਣੇ, ਮਹਾਰਾਜ ਜੀ ਦੇ ਚਿਹਰੇ ਵੱਲ ਨਹੀਂ ਵੇਖ ਸਕਿਆ, ਸਿਰ ਨੀਵਾਂ ਕਰਕੇ ਸਾਹਮਣੇ ਖਲੋਤਾ ਰਿਹਾ।
ਵਿਦਿਆ ਬੋਲਿਓ ਪ੍ਰਭੂ ਜੀ ਰਿਣ ਵੱਡ ਸਿਰ ਹੋਆ।
ਬਾਬਾ ਬਿਧੀ ਚੰਦ ਸਾਹਿਬ ਕਹਿਣ ਲੱਗੇ, ਮਹਾਰਾਜ ਇਹ ਬੰਦਾ ਕਰਜਈ ਹੈ, ਇਹਦੇ ਸਿਰ ਤੇ ਕਰਜ਼ਾ ਬੜਾ। ਬਾਬਾ ਜੀ ਕਹਿੰਦੇ, ਮਹਾਰਾਜ ਇਹ ਬੰਦਾ ਬੜਾ ਕਰਜਈ ਆ, ਕਰਮਚੰਦ ਦਾ ਨਾਂ ਆ, ਇਹ ਕਹਿੰਦਾ ਮੇਰੇ ਪਿਓ ਦਾ ਸਿਰ ਤੇ ਮੇਰੇ ਤੇ ਕਰਜ਼ਾ, ਮੈਂ ਉਹ ਲਾਉਣਾ, ਇਹ ਆਇਆ ਤੁਹਾਡੇ ਕੋਲ।
ਪਲਟਾ ਪਿਤ ਲੈ ਬੋ ਏਓ ਰਿਣ ਉਤਰਿਓ ਨਾਈ।
ਮਹਾਰਾਜ ਇਹਦੇ ਸਿਰ ਤੇ ਕਰਜ਼ਾ ਸੀ ਆਪਣੇ ਪਿਓ ਦੀ ਮੌਤ ਦਾ ਬਦਲਾ ਲੈਣਾ, ਪਰ ਮਹਾਰਾਜ ਉਹ ਕਰਜ਼ਾ ਲਿਆ ਕੋਈ ਨੀ, ਇਹਦਾ ਹੁਣ ਕੀ ਕਰੀਏ ਪਾਤਸ਼ਾਹ, ਇਹਦਾ ਕਰਜ਼ਾ ਉਤਰਿਆ ਕੋਈ ਨੀ, ਕੀ ਕਰੀਏ ਹੁਣ ਇਹਦਾ।
ਬੰਦੋ ਮੁਸ਼ਕੇ ਪਾਗ ਸੋ ਪੱਗ ਸ਼ਿੰਖਲ ਪਾਈ।
ਮਹਾਰਾਜ ਇਹਦੀ ਪੱਗ ਲਾ ਕੇ ਇਹਦੀਆਂ ਮੁਸ਼ਕਾਂ ਬੰਨ ਦੀਏ ਜਿਵੇਂ ਇਹਦੇ ਪਿਓ ਦੀਆਂ ਬੰਨੀਆਂ ਸੀ, ਪੈਰਾਂ ਵਿੱਚ ਬੇੜੀਆਂ ਪਾ ਕੇ ਕੱਸ ਦਈਏ ਇਹਨੂੰ। ਹਾਂਜੀ,
ਗੁਰ ਕਿਰਪਾਲ ਹੱਸ ਕਰਕੇ ਉਹ ਕਿਆ ਇਸ ਤੇ ਲੈ ਬੋ।
ਜਿਵੇਂ ਪਾਤਸ਼ਾਹ ਕਿਰਪਾਲੂ ਹੱਸ ਕੇ ਕਹਿੰਦੇ ਬਾਬਾ ਬਿਧੀ ਚੰਦ ਸਾਹਿਬ ਨੂੰ, ਬਿਧੀ ਚੰਦ ਸਾਹਿਬ ਇਹ ਤਾਂ ਰਹਿਣ ਦਿਓ ਹੁਣ, ਇਹਨੂੰ ਏਦਾਂ ਨੀ ਕਰਨਾ।
ਕਿਆ ਇਸ ਤੇ ਲੈ ਬੋ,
ਇਹਦੇ ਕੋਲੋਂ ਕੀ ਲੈਣਾ ਹੈ ਆਪਾਂ, ਇਹ ਕੀ ਸ਼ੈ ਹੈ, ਇਹਦੇ ਕੋਲੋਂ ਕੀ ਲੈਣਾ ਹੈ।
ਛੋੜ ਦਿਓ ਕੁੜਿਆਰ ਕੋ ਪੁਨ ਕਰੇ ਨਾ ਐਬੋ।
ਇਹਨੂੰ ਛੱਡ ਦਿਓ ਝੂਠੇ ਨੂੰ, ਤਾਂ ਜੋ ਫਿਰ ਅੱਗੇ ਤੋਂ ਹਦਾਇਤ ਕਰ ਦਿਓ ਵੀ ਮੁੜ ਕੇ ਨਾ ਇੱਧਰ ਮੂੰਹ ਕਰੀ।
ਜਥਾ ਦੁਸ਼ਟ ਪਿਤ ਸੁਤ ਤਥਾ ਤੁਰਕਨ ਕੇ ਚੇਰੇ।
ਜਿਵੇਂ ਇਹਦਾ ਪਿਓ ਦੁਸ਼ਟ ਉਦਾਂ ਦਾ ਪੁੱਤਰ ਦੁਸ਼ਟ, ਉਹ ਵੀ ਤੁਰਕਾਂ ਦਾ ਚੇਲਾ ਸੀ, ਇਹ ਵੀ ਤੁਰਕਾਂ ਦਾ ਚੇਲਾ ਹੈ।
ਕੁਛ ਕਜੂਤ ਸਿਰ ਮੈਂ ਹਤੋ ਸਿਮਰੈ ਗੁਣ ਤੇਰੇ।
ਬਾਬਾ ਬਿਧੀ ਚੰਦ ਸਾਹਿਬ ਏਦਾਂ ਕਰੋ ਵੀ ਪੰਜ ਸੱਤ ਜੁੱਤੀਆਂ ਜ਼ਰੂਰ ਮਾਰ ਦਿਓ ਇਹਦੇ ਸਿਰ 'ਚ, ਜਿਵੇਂ ਇਹਦੇ ਪਿਓ ਦੇ ਮਾਰੀਆਂ ਸਨ, ਤਾਂ ਜੋ ਬਾਅਦ ਵਿੱਚ ਜਦੋਂ ਜਾਏ ਤੇ ਤੁਹਾਡੇ ਗੁਣਾਂ ਨੂੰ ਚੇਤੇ ਕਰੇ ਵੀ ਬਿਧੀ ਚੰਦ ਨੇ ਮੇਰੇ ਨਾਲ ਇਉਂ ਕੀਤੀ ਸੀ, ਉਹ ਜ਼ਰੂਰ ਕਰ ਦਿਓ ਜਾਂਦੇ ਜਾਂਦੇ ਦੀ ਸੇਵਾ।
ਹੁਕਮ ਮਾਨ ਤਿਆਗਿਓ ਤਬੇ ਪਨਹੀ ਕੁਛ ਮਾਰੇ।
ਬਾਬਾ ਜੀ ਨੇ ਗੁਰਦੇਵ ਦਾ ਹੁਕਮ ਸੁਣਿਆ ਤੇ ਪੈਰ 'ਚ ਵਾਹਵਾ ਵਧੀਆ ਜੁੱਤੀ ਖੋਸਾ ਚਮੜੇ ਵਾਲੀ ਉਹ ਲਾ ਲਈ ਤੇ ਲਾ ਕੇ ਚੰਗੀ ਤਰ੍ਹਾਂ ਪੰਜ ਸੱਤ ਜੁੱਤੀਆਂ ਕਰਮ ਚੰਦ ਦੇ ਸਿਰ 'ਚ ਮਾਰੀਆਂ।
ਨਹੀਂ ਬੋਲ ਮੁੱਕ ਆਵ ਤੋ ਭਾਗਿਓ ਛੁੱਟੇ ਹਾਰੇ।
ਅੱਗੋਂ ਬੋਲਿਆ ਨੀ ਮਾੜਾ ਮੋਟਾ ਵੀ, ਗੱਲ ਨਹੀਂ ਕੀਤੀ ਤੇ ਝੂਠਾ ਛੁੱਟ ਕੇ ਭੱਜ ਗਿਆ ਜੰਗ ਦੇ ਮੈਦਾਨ ਚੋ ਬਾਬਾ ਜੀ ਕੋਲੋਂ।
ਜਾਏ ਮਿਲਿਓ ਤੁਰਕਨ ਵਿਖੇ ਜੈ ਅਬਦੁਲ ਖਾਨਾ।
ਭੱਜ ਕੇ ਜਾ ਕੇ ਤੁਰਕਾਂ ਨੂੰ ਜਾ ਮਿਲਿਆ ਜਿੱਥੇ ਇਹਨਾਂ ਦਾ ਜਰਨੈਲ ਅਬਦੁਲ ਖਾਨ ਸੂਬਾ ਜਲੰਧਰ ਖੜਾ ਸੀ।
ਧਰਕਤ ਉਰ ਬੱਡ ਸਵਾਸ ਲੇ ਅਸਬਾਕ ਬਖਾਨਾ।
ਹਿਰਦਾ ਇਹਦਾ ਬੜੀ ਤੇਜ਼ੀ ਨਾਲ ਧੜਕਦਾ ਹੈ, ਜਿੰਨੇ ਜ਼ੋਰ ਨਾਲ ਧੜਕ ਸਕਦਾ ਸੀ, ਸਾਹ ਲੈਂਦਾ ਵੱਡੇ ਵੱਡੇ ਤੇ ਬੋਲਿਆ ਕਹਿਣ ਲੱਗਾ ਅਬਦੁਲ ਖਾਨ ਨੂੰ।
ਗਯੋ ਮੋਏ ਲੇ ਕਰ ਗਏ ਗੁਰ ਜਹਾਂ ਖਰੋਏ।
ਕਹਿੰਦੇ ਅਬਦੁਲ ਖਾਨ ਮੈਨੂੰ ਲੈ ਗਏ ਸੀ ਫੜ ਕੇ ਜਿੱਥੇ ਗੁਰੂ ਜੀ ਖੜੇ ਸੀ, ਉੱਥੇ ਮੈਨੂੰ ਲੈ ਗਏ ਸਨ।
ਛਲ ਬਲ ਕੋ ਧਰ ਸ਼ੀਗਰਤਾ ਮੈਂ ਛੁੱਟਣ ਕਰੋਏ।
ਕਹਿੰਦਾ ਮੈਂ ਉੱਥੇ ਛਲ ਬਲ ਕੀਤਾ ਆਪਣੀ ਚਲਾਕੀ ਦੇ ਨਾਲ ਉੱਥੋਂ ਛੁੱਟ ਕੇ ਆ ਗਿਆ। ਇਹ ਨਹੀਂ ਕਿਹਾ ਵੀ ਜੁੱਤੀਆਂ ਖਾ ਕੇ ਪਰਤ ਕੇ ਆਇਆ, ਕਹਿੰਦਾ ਮੈਂ ਉੱਥੋਂ ਬੜੀ ਚਲਾਕੀ ਨਾਲ ਛਲ ਬਲ ਕਰਕੇ ਆਇਆ ਹਾਂ।
ਸਿੱਖਣ ਕੋ ਮਾਰਤ ਆਇਓ ਸਭ ਭੇਦ ਨਿਹਾਰਾ।
ਮੈਂ ਤਾਂ ਫੜੀ ਕੇ, ਮੈਨੂੰ ਕਿੱਥੇ ਫੜ ਸਕਦੇ ਸੀ ਉਹ, ਮੈਂ ਤਾਂ ਫੜੀ ਕੇ ਗਿਆ ਵੀ ਉੱਥੇ ਭੇਤ ਲੈ ਕੇ ਆਵਾਂ ਵੀ ਉਹਨਾਂ ਕੋਲ ਫੌਜ ਕਿੰਨੀ ਕੁ ਰਹਿ ਗਈ ਹੈ। ਤੇ ਅਬਦੁਲ ਖਾਨ ਜੀ ਬਸ ਹੁਣ ਤਾਂ ਥੋੜੀ ਜੀ ਫੌਜ ਗੁਰੂ ਜੀ ਕੋਲ ਬਾਕੀ ਬਚੀ ਹੈ।
ਰਿਓ ਅਲਪ ਦਲ ਗੁਰੂ ਕੋ ਸਮੁਦਾਇ ਸੰਗਾਰਾ।
ਬਸ ਆਪਾਂ ਬਹੁਤੇ ਮਾਰ ਦਿੱਤੇ ਆ, ਉਹਨਾਂ ਦੇ ਬੰਦੇ ਤੇ ਥੋੜੇ ਹੀ ਰਹਿ ਗਏ ਹਨ।
ਆਪ ਅਗਾਰੀ ਹੋਏ ਕਹਿ ਹੇਲਾ ਅਬ ਕਾਲੋ।
ਬਸ ਹੁਣ ਤੁਸੀਂ ਚੱਲੋ ਅੱਗੇ ਚੱਲ ਕੇ ਹੱਲਾ ਕਰੋ ਹਮਲਾ ਕਰੋ।
ਹਰ ਗੋਬਿੰਦ ਕੋ ਲਹੇ ਗੈ ਨਿਜ ਓਜ ਸੰਭਾਲੋ।
ਔਰ ਆਪਣਾ ਬਲ ਸੰਭਾਲੋ, ਆਪਾਂ ਜਾਂਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜ ਲੈਣਾ ਹੈ।
ਇਮ ਕਹਿ ਅਬਦੁਲ ਖਾਨ ਕੋ ਕੁਛ ਅਗਰ ਚਲਾਇਓ।
ਏਦਾਂ ਕਹਿ ਕੇ ਅਬਦੁਲ ਖਾਨ ਨੂੰ ਥੋੜਾ ਜਿਹਾ ਅੱਗੇ ਤੋਰਿਆ।
ਅਪਰ ਤੁਰੰਗ ਜੋ ਸੰਗ ਥੋ ਤਿਸ ਪਰ ਚੜਤਾਇਓ।
ਇਹਦਾ ਘੋੜਾ ਤਾਂ ਮਰ ਗਿਆ ਸੀ, ਹੋਰ ਘੋੜਾ ਇਹਨੂੰ ਲਿਆ ਕੇ ਦਿੱਤਾ ਤੇ ਉਹਦੇ ਤੇ ਸਵਾਰ ਹੋਇਆ ਕਰਮ ਚੰਦ।
ਇਮ ਬਿਧੀਏ ਕੀ ਗਾਥ ਇਤ ਕਾਲਿਓ ਕਮਸਾਨਾ।
ਇਹੋ ਜਿਹਾ ਘਮਾਸਾਨ ਜੰਗ ਕੀਤਾ ਬਾਬਾ ਬਿਧੀ ਚੰਦ ਸਾਹਿਬ ਦੀ ਇਹ ਦਲੇਰੀ ਤੇ ਇਸ ਮਰਦ ਸੂਰਮੇ ਦੀ ਕਹਾਣੀ ਪੂਰੇ ਸਿੱਖਾਂ ਦੇ ਵਿੱਚ ਵਰਤ ਗਈ।
ਪਰਸਰਾਮ ਸ਼ਕਤੂ ਉਤੇ ਦੋਨੋ ਰਣਥਾਨਾ।
ਉਧਰ ਭਾਈ ਪਰਸਰਾਮ ਜੀ ਤੇ ਭਾਈ ਸ਼ਕਤੂ ਜੀ ਜੰਗ ਦੇ ਮੈਦਾਨ ਚ ਘਮਾਸਾਨ ਜੰਗ ਕਰਕੇ ਸ਼ਹੀਦ ਹੋ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।